साहिब तुठ पावा सास सास नानक आराधे आठ पहर गुण गावा डंडौत बंदन अनिक बार सर्व कला समरथ डोलन ते राखो हो प्रभु नानक दे कर हाथ सतना धन वाहे गुरु साहिब जियो कबीर जम का ठेंगा बुरा है ओहो नहीं सहया जाए एक जो साधु मोह मिलियो तिन लिहिया अंचल लाए कबीर बैद कहे हौ ही भला दारू मेरे वस एह तौ बस्त गोपाल की जब भावे ले खस कबीर नौबत आपनी दिन दस लिखो बजाए नदी नाव संजोग ज्यों बहुर नाम मिल है आए कबीर नौबत आपनी दिन दस लिखो बजाए नदी नाव संजोग ज्यों बहुर ना मिल है आए वाहि गुरु जी का खालसा वाहि गुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे गुरमत दीवान दी हाजरी भर रहे गुरु सवारे सतसंगी जनों अमृत गुरबाणी कीर्तन भाई साहब जी ने सरवण कराया लड़ीवार विचार आप जी सरवण करदे आ रहे हो आओ सतगुरु जी दे इस अमृत बचना दी विचार तो पहला आप संगत आसीस बख्शो, अदब सहित उच्चारण करो जी, सतनाम श्री वाहे गुरु जी, फिर उच्चारण करो जी, सतनाम श्री वाहे गुरु जी। कल इस पवित्र श्लोक दी विचार आपां कर रहे सां, कबीर जम का ठेंगा बुरा है, ओह नहीं सहया जाए। अर्थ कल आपां कीते सन कि जमदूत जिसनू कहा जांदा है, पच्छम विच जिस मौत दे फरिश्ते नू अजराइल कहा जांदा है, भगत साहब कह रहे ने जमदूत दी जड़ी डांग है, सोटा है, ठेंगा दा अर्थ सोटा, ओ इन्ना बुरा है, इन्ना पीड़ा दायक है कि उसनू सहारिया नहीं जा सकता। कबीर जम का ठेंगा बुरा है, ओह नहीं सहया जाए, वह सहारना बहुत मुश्किल है जम दी मार नू। पर देखो गुरबाणी च एक बख्शिश की सतगुरां ने, जिथे भी हजूर ने किसी समस्या का, रोग का, दुख का, पीड़ा का, विछोड़े का किते भी जिक्र किया है, उस दे नाल ना सतगुरु सानू समत दे के उस समस्या का समाधान, उस दुख उस बीमारी का इलाज भी सतगुरु नाल नाल दसी जा रहे। भगत साहब जी ने कहा जमदूत का डंडा असह है, नहीं सहया जा सकता, पर नाल बचन किया एक जो साधु मोहे मिलियो, एक साधु ऐसा मिलिया, साधु महात्मा मिलिया। इहदे अर्थ कल दास ने बेनती की सन, कोई सज्जन स्वामी रामानंद जी नाल जोड़ के करदे आ, पर सीधा भाव कह के जदों सतगुरु मिल पे, वह साधु गुरु मिल पिया, तिन लिया अंचल लाए, उस साधु सतगुरु ने मैनू अपने अंचल अपने लड़न ला लिया। कल असी एक पक्ष रखिया सी जमदूत अजराइल, अज मेरी एक बेनती है, क्योंकि साढ़े लिए जिहड़ा आखिरी सच है ना जी, चेते रखियो वह गुरु ग्रंथ साहब की बाणी है। भावें बहुत विचारवान होण, जितने मर्जी ख्याल चंगे रखते होण, शब्दां दे जाल भी जबरदस्त बुन सकते होण, पर अखीर ते आपां गल जदों मुकावांगे ते गुरु ग्रंथ साहिब दे शब्द की गवाही लहांगे कि महाराज जी इस बारे की कहिंदे। कल मैं अर्ज कीती से जमदूत अजराइल दा जिक्र बाणी विच बहुत वरी आया, अज मेरी बेनती है कि जिहड़ा गुरु दा अंचल पकड़ लै, सतगुरां दा लड़ पकड़ लै, कि यह शक्ति जमदूत दी अजराइल दी उहदे उत्ते असर करदी है। हाँ एक गल बड़ी स्पष्ट है कि जदों जीव असी मनुख जीव आत्मा परम आत्मा दे चिंतन विच करतार दा सिमरन करने आ, नाम जपने खां, ते जिस वड्डे नूं आपां जपने पए आ, ये जड़ियां शक्तियां ने, ये जड़ियां ताकतां ने, सच एवे एक करते पुरख वाहगुरु जी दे ही अधीन ने, ओदियां गुलाम ने। आप जी एक पाठ रोज कर दियो, गावन तुद नू चित्र गुप्त लिख जानन, गावन तुद नू चित गुप्त लिख जानन, लिख लिख धर्म विचारे, थे अकाल पुरख वाहगुरु जी। याद रखियो ये पाठ विचारे भी आउंदा है ते विचारे भी आउंदा है। मैं अर्ज कर लगा कि महाराज कहिंदे ने हे अकाल पुरख वाहगुरु जी, आप जी नूं चित्र गुप्त भी गा रहा है, केड़ा जिस दे लिखे हुए नूं धर्म राज विचारदा है। महाराज चित्र गुप्त जिहड़ा बंदे दे अंदर दे गुप्त फुरने भी जानदा पिया है, जो कुछ वह लेखा लिख दिंदा है, ते करता पुरख वाहगुरु जी जिन्हों धर्म राज ਵਿਚਾਰਦਾ ਹੈ ਉਹਦੇ ਲੇਖੇ ਦੀ ਪੜਚੋਲ ਕਰਦਾ ਹੈ ਤੇ ਮਹਾਰਾਜ ਇਹਦਾ ਮਤਲਬ ਇਸ ਤੁਕ ਵਿੱਚ ਸਾਨੂੰ ਇੱਕ ਭਰੋਸਾ ਵੱਜ ਗਿਆ ਕਿ ਇਹ ਤਾਕਤ ਡਰਾਵਣੀ ਹੈ, ਇਹ ਸੱਚਮੁੱਚ ਦੁਖਦਾਈ ਹੈ, ਪਰ ਜਿਸ ਸਤਿਗੁਰੂ ਨੇ ਸ਼ਬਦ ਰਾਹੀਂ ਅਕਾਲ ਦੀ ਭਗਤ 'ਚ ਲਾ ਦਿੱਤਾ, ਇਹ ਸਾਰੀਆਂ ਤਾਕਤਾਂ ਕਰਤੇ ਪੁਰਖ ਵਾਹਿਗੁਰੂ ਦੇ ਅਧੀਨ ਨੇ। ਥੋੜ੍ਹੇ ਜਾਓ ਅਸੀਂ ਬਾਣੀ 'ਚੋਂ ਬਚਨ ਲਾਂਗੇ ਕਿ ਕੁਝ ਥਾਵਾਂ 'ਤੇ ਮਹਾਰਾਜ ਜੀ ਨੇ ਬੜਾ ਸਪਸ਼ਟ ਕਿਹਾ, ਕਿਉਂਕਿ ਆਪਾਂ ਕਈ ਵਾਰੀ ਇਹ ਸ਼ਬਦ ਕਹਿ ਦਿੰਦੇ ਹਾਂ ਜੀ ਇਹ ਜਮਦੂਤ, ਧਰਮਰਾਜ, ਚਿੱਤਰਗੁਪਤ ਇਹ ਪੁਰਾਣੇ ਸ਼ਬਦ ਨੇ ਜੀ, ਇਹ ਖੈ ਨਹੀਂ ਜੀ। ਮੈਂ ਇੱਕ ਤੁਹਾਨੂੰ ਬੇਨਤੀ ਕਰਾਂਗਾ, ਜਦੋਂ ਸਤਿਗੁਰੂ ਕਹਿੰਦੇ ਨੇ ਖੈ ਨੇ, ਫਿਰ ਸਾਨੂੰ ਸਵਕਾਰ ਲੈਣਾ ਚਾਹੀਦਾ। ਇੱਕ ਸ਼ਬਦ ਹੈ, ਧੰਨ ਗੁਰੂ ਰਾਮਦਾਸ ਜੀ ਦਾ ਸਲੋਕ ਹੈ, ਤਪਾ ਨ ਹੋਵੀ ਅੰਦਰੋਂ ਲੋਭੀ। ਉਸ ਸਲੋਕ ਦੇ ਅਖੀਰ ਵਿੱਚ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਵਾਲਾ ਸਲੋਕ, ਉਹਦੇ ਅਖੀਰ ਵਿੱਚ ਇੱਕ ਬਚਨ ਹੈ, ਅਤੇ ਮੈਂ ਤਾਂ ਇਸ ਕਥਾ ਦੇ ਆਰੰਭ 'ਚ ਕਹਿਣ ਲੱਗਾ ਕਿ ਭਾਈ ਗੁਰਸਿੱਖੋ ਆਪਾਂ ਐਵੇਂ ਭੁਲੇਖੇ 'ਚ ਨਾ ਰਹੀਏ। ਉੱਥੇ ਮਹਾਰਾਜ ਜੀ ਨੇ ਬਚਨ ਹੈ, ਧਰਮ ਰਾਏ ਜਮ ਕੰਕਰਾਂ ਨੂੰ ਆਂਕ ਛੱਡਿਆ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਈ ਖਿਆਲ ਨਹੀਂ ਦੇ ਰਹੇ, ਕੇਵਲ ਮਨੋਕਲਪਿਤ ਘਟਨਾ ਦਾ ਜ਼ਿਕਰ ਨਹੀਂ ਕਰ ਰਹੇ। ਉੱਥੇ ਫਿਰ ਸਤਿਗੁਰੂ ਅੱਗੇ ਹੋਰ ਸਪਸ਼ਟ ਕਰਦੇ ਆ ਕਿ ਧਰਮ ਰਾਏ ਜਮ ਕੰਕਰਾਂ ਨੂੰ ਆਂਕ ਛੱਡਿਆ। ਬੜੇ ਪੰਜਾਬੀ ਸਿੱਧੇ ਸ਼ਬਦ ਨੇ, ਧਰਮ ਰਾਜ ਨੇ ਜਮ ਕੰਕਰਾਂ ਨੂੰ, ਜਮਦੂਤਾਂ ਨੂੰ ਆਂਕ ਦਿੱਤਾ। ਇਸ ਤਪੈ ਨੂੰ ਤਿੱਥੇ ਖੜ ਪਾਇਓ, ਇਸ ਤਪੇ ਨੂੰ ਉੱਥੇ ਸੱਟਿਓ ਜਿੱਥੇ ਮਹਾਂ ਮਹਾਂ ਹਤਿਆਰਿਆ। ਕਹਿੰਦੇ ਜਿੱਥੇ ਮਹਾਂ ਹਤਿਆਰੇ, ਅੱਜ ਦੇ ਬੱਜਰ ਪਾਪ ਕਰਨ ਵਾਲੇ ਕਾਤਲ ਬੰਦੇ ਨੇ, ਕਹਿਣ ਲੱਗੇ ਧਰਮ ਰਾਜ ਨੇ ਸੱਚਮੁੱਚ ਜਮ ਕੰਕਰਾਂ ਨੂੰ ਆਖਿਆ, ਇਸ ਤਪੇ ਦੀ ਥਾਂ ਉਸ ਨਰਕ ਵਿੱਚ ਗਏ। ਧਰਮ ਰਾਏ ਜਮ ਕੰਕਰਾਂ ਨੂੰ ਆਂਕ ਛੱਡਿਆ, ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਤਿਆਰਿਆ। ਫਿਰ ਇਸ ਤਪੈ ਦੇ ਮੂੰਹ ਕੋਈ ਲੱਗੋ ਨਾਹੀਂ, ਇਸ ਦੀ ਚੀਕ ਪੁਕਾਰ ਸੁਣ ਕੇ ਕੋਈ ਮਾਂ ਇਹਦੇ ਮੂੰਹ ਨਾ ਲੱਗਿਓ, ਮੂੰਹ ਲੱਗਣ ਦਾ ਮਤਲਬ ਮਿਲਿਓ ਨਾ। ਫਿਰ ਇਸ ਤਪੈ ਦੇ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰ ਹੈ ਫਿਟਕਾਰਿਆ, ਇਹਨੂੰ ਗੁਰੂ ਨੇ ਫਿਟਕ ਮਾਰੀ ਹੈ। ਅੱਗੇ ਮਹਾਰਾਜ ਦਾ ਬਚਨ ਹੈ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਮੈਂ ਸਿਰਫ ਤਾਂ ਇਹ ਤੁਕ ਲਈ ਗੁਰਮੁਖੋ ਵੀ ਜੋ ਗੁਰੂ ਰਾਮਦਾਸ ਕਹਿ ਰਹੇ ਆ, ਇਸ ਤੁਕ ਵੱਲ ਧਿਆਨ ਦਿਆ ਜੀ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਇਹਦਾ ਅਰਥ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਆ, ਜੋ ਵਾਹਿਗੁਰੂ ਜੀ ਦੇ ਦਰ ਤੇ, ਜੋ ਕਰਦਾਰ ਦੇ ਦਰ ਤੇ ਵਾਪਰਿਆ ਹੈ, ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਜੋ ਵਾਪਰਿਆ ਉਹ ਸੁਣਾਉਣੇ ਪਏ। ਇਹਦਾ ਮਤਲਬ ਸਿੱਧਾ ਹੋਇਆ ਕਿ ਜਿਹੜਾ ਤਪਾ ਨਿੰਦਕ ਸੀ, ਉਹਦੀ ਮੌਤ ਤੋਂ ਬਾਅਦ ਬਾਹਰਮੁਖੀ ਤਾਂ ਲੋਕਾਂ ਨੂੰ ਪਤਾ ਲੱਗ ਗਿਆ, ਮੌਤ ਹੋ ਗਈ, ਸੰਸਕਾਰ ਕਰ ਦਿੱਤਾ, ਉਹਦੀ ਰੂਹ ਨਾਲ, ਉਹਦੀ ਆਤਮਾ ਨਾਲ, ਉਹਦੀ ਸੋਲ ਨਾਲ ਕੀ ਵਰਤਾਰਾ ਹੋਇਆ, ਉਹਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਨੇ ਕੀਤਾ। ਹੋਰ ਬੇਨਤੀ ਕਿ ਜਦੋਂ ਵਾਹਿਗੁਰੂ ਜੀ ਦੇ ਘਰ ਦਾ ਜਿਹੜਾ ਹੁਕਮ ਹੈ ਨਾ ਜੀ, ਦੋ ਤਿੰਨ ਬਚਨ ਹੋਰ ਪੜ੍ਹਾਂਗੇ, ਅਤੇ ਮਨ ਨੂੰ ਮੈਂ ਇਸ ਕਰਕੇ ਜਮਕਾ ਠੇਂਗੇ ਦੀ ਜ਼ਿਆਦਾ ਵਿਆਖਿਆ ਨਹੀਂ ਕਰ ਰਿਹਾ, ਕਿਤੇ ਮਨ ਡਰੀ ਜਾਏ ਹਾਏ, ਅਤੇ ਡਰਨਾ ਚਾਹੀਦਾ, ਨਿਰਮਲ ਭਾਉ ਹੋਣਾ ਬਹੁਤ ਜ਼ਰੂਰੀ ਹੈ। ਅਤੇ ਯਾਦ ਰੱਖਿਓ, ਜਦੋਂ ਬੰਦੇ ਦੀ ਉਮਰ ਢਲ ਲੱਗਦੀ ਹੈ ਨਾ, 60 ਨੂੰ ਟੱਪਦਾ ਹੈ, 60 ਕੇ ਬੁੱਢੇ ਭਾਵ ਹੈ, ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਇੱਕ ਭੈ ਆਪਣੇ ਆਪ ਜਨਮ ਲੈਣ ਲੱਗ ਪੈਂਦਾ ਹੈ। ਉਹ ਭੈ ਮੈਲਾ ਨਹੀਂ, ਉਹ ਨਿਰਮਲ ਭਾਉ ਹੈ, ਉਹਦੇ ਵਿੱਚ ਲੱਗ ਰਿਹਾ ਹੈ ਕਿ ਹੁਣ ਤਾਂ ਸਮਾਂ ਨਹੀਂ ਰਹਿ ਗਿਆ। ਚਲੋ ਅੱਗੇ ਬੰਦੇ ਦੀ ਆਸ ਸੀ ਕੋਈ, ਹੁਣ ਤਾਂ ਫਸਲ ਪੱਕ ਚੁੱਕੀ ਹੈ, ਹੁਣ ਤਾਂ ਕੰਧੀ ਉੱਤੇ ਰੁੱਖੜਾ ਹੈ, ਹੁਣ ਤਾਂ ਪਤਾ ਨਹੀਂ ਕਿਸ ਦਿਨ ਸੱਦਾ ਆ ਜਾਣਾ ਹੈ। ਉਹ ਨਿਰਮਲ ਭਾਉ ਸ਼ੁਰੂ ਹੁੰਦਾ ਹੈ, ਜਿਹੜਾ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਥਰ ਹਰ ਕੰਪੈ ਬਾਲਾ ਜੀਓ, ਡਰਦਾ ਅੰਦਰ। ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ, ਇੱਕ ਤਾਂ ਅੰਦਰੋਂ ਕਮਜ਼ੋਰ ਹਾਂ, ਦੂਸਰੇ ਮੇਰੇ ਖਸਮ ਪਰਮਾਤਮਾ ਦੇ ਬੋਲ ਐਸੇ ਨੇ, ਪਤਾ ਨਹੀਂ ਉਹ ਜਰੇ ਜਾਣਗੇ ਕਿ ਨਹੀਂ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਪਰ ਗੁਰਬਾਣੀ ਨੇ ਇੱਕ ਧੀਰੀ ਦਿੱਤਾ, ਕੱਲ੍ਹ ਇੱਕ ਮੈਂ ਬਚਨ ਆਪ ਨਾਲ ਸਾਂਝਾ ਕੀਤਾ ਸੀ, ਅਸੀਂ ਵੀ ਗੁਰਬਾਣੀ ਵਿੱਚੋਂ ਜ਼ਿਆਦਾ ਤਾਂ ਨਹੀਂ ਕਿ ਜਿਹੜਾ ਭਜਨ ਬੰਦਗੀ ਸਿਮਰਨ ਜੁੜੀ ਰੋਗ ਹੈ, ਉਹਦੇ ਸੰਬੰਧੀ ਅਕਾਲ ਪੁਰਖ ਦਾ ਹੁਕਮ ਕੀ ਹੈ ਇਹਨਾਂ ਸ਼ਕਤੀਆਂ, ਚਾਹੇ ਉਹ ਧਰਮ ਰਾਜ ਹੈ, ਚਾਹੇ ਉਹ ਜਮਦੂਤ ਹੈ, ਉਹ ਚਿੱਤਰਗੁਪਤ ਹੈ, ਉਹਨਾਂ ਇਹਨਾਂ ਸ਼ਕਤੀਆਂ ਨੂੰ ਬੰਦਗੀ ਕਰਨ ਵਾਲੇ ਦੇ ਪ੍ਰਤੀ ਕੀ ਹੁਕਮ ਹੈ। ਆਪ ਇੱਕ ਪਾਠ ਕਰਦੇ ਹੁੰਦੇ ਹੋ ਕਿ ਸਭ ਇਕੱਠੇ ਹੋਇਆ ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗੁ, ਰਸਤਾ ਇੱਕ ਥੋੜਾ, ਮਨਮੁਖ ਚੱਲੇ ਮੂਲ ਗਵਾਏ ਜੀ, ਇੱਥੋਂ ਤੱਕ। फिजिकल तौर पर एक जी आप जाने श्वास निकल गए जी, नब्ज रुक गई जी, चम कह लो भी अंदरों आत्मा निकल गई, पर की इस मौत वाला दुख जेड़ा है ये सब ते इको जहा लागू होंगे। इतू बाद महाराज का एक वचन है, राजा परजा समकर मर ऐसो काल बडानी रे, सारे बराबर मार दिंदा। अगे है हर के सेवक जो हर पाए, फिर फर्क पै गया ना, जेड़े खरी दे सेवक वाहगुरु जी नू पा गए, हर के सेवक जो हर पाए तिन की कथा निरारी रे, इहदा मतलब उन्हां दी कथा आ जो कुछ मृत मंडल विच वापर रहा है ये मृत मंडल विच उन्हां दी कथा वक्री है। हर के सेवक जो हर पाए तिन की कथा निरारी रे, आवहें ना जाहें ना कबू मरते पार ब्रह्म संगारी रे। सतगुरु ये बचन कर रहे, दो तीन बचन ने जी, एक तो बंदगी करने वाला कह रहा मैनू जमदूत का डर कोई नहीं, दूसरे सतगुरु कहिंदे ने दो शब्द ने, एक अकाल पुरख धर्मराज नू कह रहा है। तो देखो मैं ताज पहली उदाहरण दिती, आपां बाणी ते भरोसा करके चलीए, एक अकाल पुरख नू उहदा दैवी हुक्म है धर्मराज लई, ते दूजा धर्मराज का हुक्म अगे जमदूतां दे लई है। ते ठेंगा बड़ा माड़ा, पर जदों साधु का गुरु का पला पकड़ लईए ते ठेंगे तो बंदा बच जांदा। महाराज जी का शब्द है कि धर्म राय नू हुक्म है, कल सिर्फ एक तुक लई से आपां, इहदा मतलब अकाल पुरख का हुक्म है धर्म राज नू, धर्म राय नू, धर्म राय नौ नन्ने खोड़ा है, धर्म राय नू हुक्म है सच्चा धर्म विचार, तेरा काम है फैसला करना, सच झूठ का निचारा करना तेरी ड्यूटी है। दूजे पाए दुष्ट आत्मा, फिर ऐसा दूजे पाए इहदा अर्थ है जेड़ा इंसान वाहगुरु जी तो छुट दूजे प्रेम विच पै गया, ये फिर सुनियो आ ठेंगा उन्हां वास दिखा, जेड़ा वाहगुरु नू छड के दूजे भाव विच डूबे, दूजे भाव विच माया भी है, दूजे भाव विच परिवार भी है, इत्थों तक कि दूजे भाव दे विच किरतम दी पूजा भी आ जांदी है, दूजा भाव ना होवे। महाराज जी दे बचन कि धर्म राय नू हुक्म है वह सच्चा धर्म विचार, दूजे पाए दुष्ट आत्मा, जेड़ा अंदरों दुष्ट हो चुका है मंद करमी, जिन्हें सारी जिंदगी पाप किते, जिवें आप जी एक पाठ कर दियो भादवें भरम भुलाइया दूजे लगा खेत, दूजा भाव, मैं सीधी जी बेनती करा, दूजा भाव अंदर दा फुरना ही है जी, दूजा भाव कई बार एक ओंकार जपदे पैदा हो जाता है, अंदर वाला जिहड़ी जबान है वह वाहगुरु बोल रही है, जबान शब्द बोल रही है, पर शब्द बोलद्या बोलद्या दूजा भाव कोई दूजा अंदरों आके बैठ जाता है। यही कारण कि शब्द पढ़द्या पढ़ते जो मन खिंड जाता है बाहर भजद उदो ठीक है, असं बाहरों शब्द जरूर पढ़ रहे हैं पर अंदर दूजा भाव चल रहा है, दूजे ने थां लै ली। महाराज दे इत्थे बचन कर रहा भाई गुरसिखो कि धर्म राय नू हुक्म कह वह सच्चा धर्म विचार, दूजे पाए दुष्ट आत्मा, सारे नहीं दूजे भाव विच खचत होए दूषित बंदे, ओह तेरी सरकार, सरकार दा अर्थ राया, सर होर सौखा कर ली परजा, तेरा हुक्म सिर्फ उन्हां ते चलेगा जिहड़े दूजे भाव विच जिहड़े अंदरों दुष्ट कर्मी ने, ओ तेरी सरकार ने, ओ तेरी परजा ने, तेरा हुक्म ओदे च चलना है। ते कमाल दी गल गुरु साहिब कह रहे ने अकाल पुरख वाहगुरु धर्म राज ते हुक्म कर रहा है, ते जिहड़ा सिख सीधे ही अकाल पुरख नाल जुड़ेगा धर्म राज उहदा कुछ विगाड़ सकदा है जी? ये सारे बचन आपां बाणी जो देखने, दूजा पाए दुष्ट आत्मा ओ तेरी सरकार, अध्यात्मी हर गुण तास मन, इस तरह विश्राम भी लांदे आ जी, अध्यात्मी केड़े जेड़े स्पिरिचुअल जीवन जूंदे आ, जेड़े आत्मक तौर ते जी रहे आ, जिन्हां दी सुरत शब्द दा मेल हो गया, जेड़े नाम विच दिन रात जुड़े आ, अध्यात्मी हर गुण तास मन, मन दे नन्ने नूं सियारी मन विच परमात्मा दे बंदगी करन वाले जेड़े ने उहनां दे मन विच गुण तास दा अर्थ है पार ब्रह्म परमेश्वर, जेड़े गुणा दा खजाना ने भाव अर्थ भगती का खजाना उन्होंने खिरदे भरिया होया। अध्यात्मी हर गुण तास मन जपै, मन जपै एक मुरार, मन जपै एक मुरार, जेड़े एक अकाल पुरख वाहगुरु जपते ने। अगे महाराज कहते जेडे ऐसे ने ना धर्मराज उन्होंने हुक्म नहीं करता। अध्यात्मी हर गुण तास मन जपें एक मरार तिन की सेवा धर्म राय करे। फिर बेनती है, याद रखियो मैं ये दुनियावी जी उदाहरण लैन लग्या, बाकी तो करते की गत करता जाने जी की वापरने जो गुरु जी ने दस्या है। साढ़े उतों का सिस्टम ऐसा है, जिले का प्रबंध डिप्टी कमिश्नर करता जी, अपने तुम सबनों पता है, कई थावां ते जिहड़े पुरुष कमिश्नर भी ने उहदा सारियां ते हुकम चलता है, सारियां थावां ते डीसी जिथे जाएगा अफसर सारे खड़े हो जाएंगे, सारे उदों आओ भगत करदे ने। ते जिहदी संबंध इस उदाहरण सिर्फ लै रहे हां, जिहदा संबंध पीएम नाल सीएम नाल सीधा हो जाए, याद रखियो डीसी उहदा अदब करन लग पैंदा है। ये दुनियावी जी उदाहरण है, कोई इन्नी नहीं, पर जिहदा संबंध ही अकाल पुरख करते पुरख नाल है प्यारियो, ये उहदा कुछ बिगाड़ नहीं सकते। महाराज कहिंदे तिन की सेवा धर्म राय करे, उहनां दी सेवा धर्म राज करदा है। वह कहिंदा इहनां दा जन्म धन है, इहदा मतलब धर्म राज नूं करतार ने हुक्म दिता। हुण धर्म राज जदों उहनूं कह दिता भी जूझै भाए दुष्ट आत्मा, सिर्फ तेरा हुक्म उहनां ते लागू हुंदा है, फिर धर्म राय बोझ के कहिंदा है कि जे साधु गोबिंद भजन, जिस लड़ी जोड़ के देखो तुसीं कि अकाल पुरख दा हुक्म है, धर्म राय नूं हुक्म है। हुण धर्म राय हुक्म अगे कर रहा है, वह कह रहा है जमदूतां नूं जे साधु गोबिंद भजन, जिस अस्थान ते साधु महात्मा भगती करन वालियां पवित्र रूहां रहिंदियां होण, जिथे गोबिंद दा भजन होवे, जिथे रोजाना करतार दा कीर्तन होवे, जे साधु गोबिंद भजन कीर्तन नानक नीत, प्यारे रोजाना कीर्तन होवे, एक बारमुखी कीर्तन, एक अंदर कीर्तन वाजे पंज शब्द घर सभा के। मेरी बेनती जिथे रोज कीर्तन हो रहा, जिथे रोज शब्द गाया जा रहा, जे साधु गोबिंद भजन कीर्तन नानक नीत, अगलियां तुकाने ना हौ ते मैं ता कहना भी महाराज ने कोई अलंकार नहीं वरत्या, इनू सच्चाई समझिए, क्योंकि असी दूजा करता जो देखे नहीं। जो गुरुदेव कह रहे ने अणा होंदा अर्थ धर्म राज कहना नाम है, अणा तू तू भी नहीं जा सकता, एदा मतलब जमदूत सारी दुनिया डरांदा है, जम का ठेंगा बुरा है, वह नहीं सहया जाए। पर अगली गल याद रखो, एक जो साधु मोहे मिलियो तिन लिया अंचल लाए, जिथे गुरु बख्शिश कर देवे। महाराज कह रहे हैं जे साधु गोबिंद भजन कीर्तन नानक नीत, अणा हौ अणा तू, धर्मराज कह रहे हैं ना मैं ते ना तू, अणा हौ अणा तू, नह छुटै निकट ना जाइयो दूत। इहदा मतलब फिर सुनियो, महाराज कीती जिन्हू चित्रगुप्त गा रहे ने, जिन्हू धर्मराज गा रहा है, जिन्हों जम इथों तक भगत कबीर साहब ने तो कहा लोगो ये तुहानू दसना पे जम का ठेंगा बुरा है, वह सानू दसते पे डराते पे तो बचना कोई नहीं, पर आप कहते मैं कोई परवाह नहीं। उन्हें एक श्लोक है, कबीर मेरी बुद्ध को, हाँ देखो उन्होंने सानू दसता भी बुरा ठेंगा जे, पर नाल अपने आप को बिल्कुल सेव, मैं कहना भी अपना बचाव बिल्कुल करके, उन्हें कहना मैनू कोई परवाह नहीं, पर तुहानू दसना पे लोगो ये मार पैनी है। कबीर मेरी बुद्ध को, मेरी अकल नू, मेरी मत नू, प्यारे जिदी मत खोटी है उदा मन खोटा है, जिदा मन ते मत दोनों खोटे हो जन वह बंदा कदी चंगे कर्म नहीं कर सकता। महाराज जी ने इत्थे कहा कबीर मेरी बुद्ध को जमना करे तिस्कार, जिन ए जमुआ सिरजिया, जिन्हें इनू पैदा किया उहदे नाल यारी पाली है, मेरा संबंध उहदे नाल है। हुण फिर वेखो मेरी बेनती, मैं तां अज एक पक्ष लिया भी मन नू धीरज देण लई, गुर सिखो ज्योंदे जी जिहड़े शब्द नाल, बाणी नाल, कीर्तन नाल, सेवा नाल, करुणा नाल, हमदर्दी नाल, खिमा नाल, सरबत दे भले नाल जुड़िया ना, जमदूत उहदा वाल भी विंगा नहीं कर सकदा। इहदा मतलब शुभ गुणा नाल जिहड़ा पूर्त है। कबीर मेरी बुद्ध को जम ना करे तिस्कार, जिन ए जन्मवा सिरजिया सो जपिया परबतगार। परबतगार उस परवरिश करन वाले करतार नूं मैं जपिया है। जदों सतगुरु की बाणी पढ़ने हैं, जमदूत है बड़ा अफरियो है, काबू नहीं आता जी, परवाह नहीं करता, पर महाराज कहते ने जेडे दुष्ट ने उन्हां कोल पूरी ताकत नाल जांदा है, पर कहते जिथे बंदगी होवे ना उथे दा चेहरा पीला पै जांदा है, अखां नीवियां पा लैंदा है। किथे? जिथे गुर का शब्द रखवारे, चौकी ਚੌਗਿਰਦ ਮਾਰੇ। ਤਾਂ ਹੀ ਮੈਂ ਕਹਿੰਦਾ ਹੁੰਦਾ ਉਠ ਬੈਠ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦਕਾਮ। ਜਿੱਥੇ ਸ਼ਬਦ ਕਹਿ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਹੋ ਗਿਆ ਨਾ ਜਮ ਲੱਜਾਏ ਕਰ ਭਾਗਾ ਲੱਜਤ ਹੋ ਗਿਆ ਉਹਨੂੰ ਸ਼ਰਮ ਹੋਣ ਲੱਗ ਪਈ। ਪਿਆਰਿਓ ਜਮਦੂਤ ਤਾਂ ਲੋਕਾਂ ਨੂੰ ਸ਼ਰਮਸਾਰ ਕਰਦਾ, ਜਿੱਥੇ ਬੰਦਗੀ ਹੋਵੇਗੀ ਯਾਦ ਰੱਖਿਓ ਉੱਥੇ ਜਮਦੂਤ ਵੀ ਸ਼ਰਮਸਾਰ ਹੁੰਦਾ ਹੈ। ਮੈਂ ਇੱਕ ਛੋਟੀ ਜਿਹੀ ਆਪ ਨਾਲ ਸਾਖੀ ਸਾਂਝੀ ਕਰਨ ਲੱਗਾ। ਅਸਲ 'ਚ ਇਹਦਾ ਮੂਲ ਪਾਠ ਪੁਰਾਤਨ ਜਨਮ ਸਾਖੀ ਵਿੱਚ ਹੈ, ਵਲੈਤ ਵਾਲੀ ਜਨਮ ਸਾਖੀ, ਹਾਫਜ਼ਾ ਵਾਲੀ ਜਨਮ ਸਾਖੀ। ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਉਹਨੂੰ ਕਾਵਿ ਰੂਪ ਵੀ ਦਿੱਤਾ, ਮੂਲ ਸਰੋਤ ਉਹੀ ਹੈ। ਉਹਦੇ ਵਿੱਚ ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਜੀ ਜਗਤ ਜਲੰਦੇ ਨੂੰ ਠਾਰਦੇ ਪਏ ਆ ਅਤੇ ਬੜੇ ਬਖਸ਼ਿੰਦੇ ਨੇ। ਸੱਚੇ ਬਾਬਾ ਜੀ ਕਿਸੇ ਦੀ ਅੱਗ ਨਹੀਂ ਦੇਖ ਸਕਦੇ, ਭਾਵੇਂ ਅੰਦਰ ਦੀ ਭਾਵੇਂ ਬਾਹਰ ਦੀ ਹੈ। ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਾਈ, ਸਾਰੀ ਪ੍ਰਿਥਵੀ ਸੜਦੀ ਪਈ ਹੈ। ਪਿਆਰਿਓ ਕਈ ਵਾਰੀ ਲੋਕ ਦੂਜੇ ਦੇ ਘਰ 'ਚ ਅੱਗ ਲੱਗੀ ਹੋਵੇ ਕਹਿੰਦੇ ਨੇ ਬਸੰਤਰ ਦੇਵਤਾ ਪ੍ਰਗਟ ਹੋ ਗਿਆ, ਉਹ ਸ਼ਬਦ ਕਹਿ ਕਹਿ ਕੇ ਖੁਸ਼ ਹੁੰਦੇ ਨੇ। ਪਰ ਬਾਬਾ ਜੀ ਐਸੇ ਨਹੀਂ ਸਾਡੇ। ਮੈਂ ਸੰਨ ਸ਼ਬਦ ਯਤਨ ਕਰਨਾ ਨਾ ਵਰਤਾਂ, ਗੁਰੂ ਜੀ ਐਸੇ ਨਹੀਂ ਸੰਨ, ਨਹੀਂ ਸੰਨ ਤਾਂ ਹੁੰਦਾ ਜਿਹੜਾ ਚਲਾ ਗਿਆ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਉਹ ਅਵਿਨਾਸ਼ੀ ਪੁਰਖ ਹੈ, ਉਹਦੇ 'ਤੇ ਕਾਲ ਨਹੀਂ ਅਸਕਦਾ, ਸਮਾਂ ਨਹੀਂ ਪ੍ਰਭਾਵਿਤ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਦੇਖ ਨਹੀਂ ਸਕਦੇ, ਜਲਤੀ ਸਭ ਪ੍ਰਿਥਵੀ ਦਿਸ ਆਈ ਅਤੇ ਨਾਲ ਹੀ ਸਤਿਗੁਰਾਂ ਨੇ ਦੇਖ ਲਿਆ, ਇਹ ਪਤਾ ਕਿ ਸੜਦੇ ਪਏ ਨੇ। ਬਾਝੋਂ ਗੁਰੂ ਗੁਬਾਰਕ ਹੈ, ਹਾਏ ਹਾਏ ਕਰਦੀ ਸੁਣੀ ਲੁਕਾਈ, ਇਹ ਸਮਝ ਪੈ ਗਈ ਗੁਰੂ ਤੋਂ ਬਿਨਾਂ ਹਨੇਰੇ 'ਚ ਨੇ। ਖੈ ਖੈ ਦਾ ਅਰਥ ਹੈ ਹਾਏ ਹਾਏ ਕਰਦੇ ਪਏ ਨੇ। ਸੱਚੀ ਮੁੱਚੀ ਗੁਰੂ ਤੋਂ ਬਿਨਾਂ ਅੰਦਰ ਹਾਏ ਹਾਈ ਕਰਦਾ ਹੁੰਦਾ ਹੈ। ਹੈ ਕਰਦੀ ਕਣੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਮਹਾਰਾਜ ਜਦੋਂ ਗਏ ਜੀ, ਸਤਿਗੁਰੂ ਤੁਰੇ ਜਾ ਰਹੇ ਆ ਅਤੇ ਜਨਮ ਸਾਖੀ ਵਾਲਾ ਪਿੰਡ ਦਾ ਜ਼ਿਕਰ ਨਹੀਂ ਕਰਦਾ। ਉਹਦੇ ਸ਼ਬਦ ਹੀ ਬੜੇ ਪਿਆਰੇ ਨੇ ਜੀ। ਜਨਮ ਸਾਖੀ ਦੀ ਜਿਹੜੀ ਭਾਖਾ ਹੈ, ਬੋਲੀ ਹੈ, ਪੁਰਾਤਨ ਜਿਹੜੀ ਹੈ, ਉਹ ਕਹਿੰਦੇ ਚਾਰ ਚੁਫੇਰਿਓ ਮੇਰੇ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਘੇਰ ਲਿਆ। ਖੱਬੇ ਸੱਜੇ ਚਾਰ ਚੁਫੇਰੇ ਵਿੱਚ ਭਾਈ ਮਰਦਾਨਾ ਜੀ। ਅਤੇ ਫਿਰ ਯਾਦ ਰੱਖਿਓ ਸਾਖੀ ਦਾ ਭਾਵ ਇਹ ਵੇ, ਉਹ ਗੁੱਜੀ ਰਮਜ ਦੇ ਰਿਹਾ ਗੁਰੂ ਜੀ ਬਾਰੇ। ਚਾਰ ਚੁਫੇਰਿਓ ਘੇਰ ਲਿਆ। ਉਹ ਸੰਜੀ ਠੱਗ, ਇੱਕ ਠੱਗ ਬੋਲ ਕੇ ਕਹਿੰਦਾ ਦੇਖਿਆ ਇਹੋ ਜਿਹਾ ਸਵਰੂਪ, ਇਹੋ ਜਿਹਾ ਮੁੱਖ, ਇਹੋ ਜਿਹਾ ਮਸਤਕ ਅੱਜ ਤੱਕ ਕਿਸੇ ਦਾ ਨਹੀਂ ਦੇਖਿਆ। ਦੂਜਾ ਕਹਿੰਦਾ ਇਹ ਗੁਪਤ ਖਜ਼ਾਨੇ ਦਾ ਮਾਲਕ ਲੱਗਦਾ। ਸਮਝ ਉਹਨਾਂ ਨੂੰ ਪੈ ਰਹੀ ਥੋੜ੍ਹੀ ਥੋੜ੍ਹੀ, ਪਰ ਅਰਥ ਗਲਤ ਕਰ ਰਹੇ ਆ। ਸਤਿਗੁਰਾਂ ਦੇ ਮਸਤਕ ਦਾ ਨੂਰ ਦੇਖਿਆ ਅਤੇ ਨਾਲ ਦਾ ਕਹਿੰਦਾ ਅੱਜ ਤੱਕ ਐਸਾ ਕੋਈ ਨਹੀਂ ਮਿਲਿਆ। ਕਹਿੰਦਾ ਲੱਗਦਾ ਬਹੁਤ ਵੱਡਾ ਵਪਾਰੀ ਹੈ ਅਤੇ ਇਹਦੇ ਕੋਲ ਖਜ਼ਾਨਾ, ਗੁਪਤ ਖਜ਼ਾਨਾ ਬਹੁਤ ਹੋਣਾ। ਅੱਗੋਂ ਮਹਾਰਾਜ ਜਦੋਂ ਘੇਰ ਲਿਆ ਅਤੇ ਸਤਿਗੁਰੂ ਉਹਨਾਂ ਵੱਲ ਦੇਖ ਕੇ ਵਿਚਕਾਰ ਨੇ ਰੁਕ ਗਏ, ਕਹਿਣ ਲੱਗੇ ਜੀ ਦੱਸੋ। ਇੱਕ ਠੱਗ ਗੁਹਾਸ ਕੇ ਕਹਿੰਦਾ, ਬੋਲ ਕੇ ਕਹਿੰਦਾ ਜੀ ਅਸੀਂ, ਸਾਡਾ ਕਿੱਤਾ ਹੈ, ਅਸੀਂ ਲੋਕਾਂ ਨੂੰ ਠੱਗਨੇ ਖਾਂ, ਅਸੀਂ ਠੱਗਨੇ ਖਾਂ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਕਦੋਂ ਦਾ? ਕਹਿੰਦਾ ਅੱਗੇ ਕਈ ਪੀੜ੍ਹੀਆਂ ਦਾ, ਦਾਦੇ ਪੜਦਾਦਿਆਂ ਤੋਂ ਸਾਰਾ ਪਿੰਡ ਹੀ ਸਾਡਾ ਠੱਗਾਂ ਦਾ। ਸਤਿਗੁਰੂ ਕਹਿੰਦੇ ਅਜੇ ਤੱਕ ਰੱਜੇ ਨਹੀਂ? ਕਹਿੰਦੇ ਨਾ ਰੱਜੇ, ਕਿ ਅਸੀਂ ਨਿੱਤ ਨਵਾਂ ਕਾਰਾਂ ਕਰਨੇ ਆ। ਅਤੇ ਅਗਲੀ ਗੱਲ ਕਹਿਣ ਲੱਗੇ ਅਸੀਂ ਮਾਰ ਕੇ ਠੱਗਣੇ ਆ ਜੀ, ਇਸ ਤਰ੍ਹਾਂ ਨਹੀਂ ਵੀ ਬੰਦੇ ਦੀ ਜੇਬ 'ਚੋਂ ਕੁਝ ਕਰ ਲਓ, ਅਸੀਂ ਮਾਰ ਕੇ ਠੱਗਣੇ ਆ। ਸਤਿਗੁਰੂ ਹੋਰ ਹੱਸ ਪਏ। ਭਾਈ ਮਰਦਾਨਾ ਅੰਦਰ ਸੋਚਦਾ ਪਤਾ ਨਹੀਂ ਕੀ ਬਣ ਲੱਗਾ, ਪਰ ਇੱਕ ਭਰੋਸਾ ਹੈ, ਮੇਰਾ ਸਤਿਗੁਰੂ ਸਮਰੱਥ ਹੈ। ਕਹਿੰਦੇ ਅਸੀਂ ਮਾਰ ਕੇ ਠੱਗਣੇ ਆ। ਸਤਿਗੁਰਾਂ ਨੇ ਕਿਹਾ ਕਲੋ ਚੰਗਾ, ਮਾਰ ਕੇ ਠੱਗ ਲਿਓ, ਪਰ ਸਾਡੇ ਸਰੀਰ ਨਾ ਇੱਥੇ ਰੁਲਣ ਦਿਆ ਜੇ। ਆਓ ਦੇਖੋ ਸਾਹਮਣੇ ਅੱਗ ਲੱਗੀ, ਧੂੰ ਨਿਕਲਦਾ ਪਿਆ, ਜਾ ਕੇ ਦੋ ਜਣੇ ਅੱਗ ਚੁੱਕ ਲਿਆਓ, ਦੋ ਜਣੇ ਸਾਡੇ ਕੋਲ ਚਾਰ ਰਹਿ ਜਾਓ, ਮਾਰਨ ਤੋਂ ਬਾਅਦ ਸਾਡਾ ਸਰੀਰ ਫੂਕ ਜ਼ਰੂਰ ਦਿਆ ਜੇ। ਤੁਸੀਂ ਮਾਰਨ ਤੋਂ ਬਾਅਦ ਫੂਕਦੇ ਵੀ ਹੋ ਕਿ ਨਹੀਂ? ਕਹਿੰਦੇ ਨਾ ਨਾ, ਮਾਰਨ ਤੋਂ ਬਾਅਦ ਤਾਂ ਕਦੀ ਫੂਕਿਆ ਨਹੀਂ। ਇੱਕ ਠੱਗ ਕਹਿੰਦਾ ਅੱਜ ਤੱਕ ਜਿਹਨੂੰ ਕਿਹਾ ਸੀ ਸਾਰੇ ਡਰਦੇ ਸਨ, ਇਹ ਅੱਗੋਂ ਨਿਡਰ ਜਿਹਾ। ਕਹਿੰਦੇ ਨੇ ਵੀ ਮਾਰ ਵੀ ਦਿਓ ਪਰ ਸੜਨਾ ਦੇ ਸਾਡਾ ਸਰੀਰ ਰੁਲੇ ਨਾ। ਉਹ ਆਂਦਾ ਅਸੀਂ ਸਾੜਦੇ ਸੁੜਦੇ ਕੋਈ ਨਹੀਂ, ਇੱਥੇ ਪਿਆ ਰਹਿੰਦਾ। ਸ਼੍ਰੀ ਮਹਾਰਾਜ ਹੱਸ ਕੇ ਕਹਿੰਦੇ ਅਸੀਂ ਤੁਹਾਨੂੰ ਇਹੀ ਕੰਮ ਕਹਿੰਦੇ, ਅੱਜ ਕਰਕੇ ਤਾਂ ਦੇਖ ਲਓ, ਉਸ ਲੋੜ ਵੀ ਨਹੀਂ ਪੈਣੀ, ਲੱਕੜਾਂ ਮੈਂ ਇਕੱਠੀਆਂ ਕਰ ਦੇਣਾ, ਧੂੰ ਤੁਸੀਂ ਲੈ ਆਓ, ਜਾ ਕੇ ਧੂੰ ਦਿਸ ਰਿਹਾ ਅੱਗ ਬਲਦੀ ਹੈ, ਤੁਸੀਂ ਲੈ ਆਓ। ਉਹਨਾਂ ਦੇ ਮਨ ਫੇਰ ਪੈ ਗਈ, ਦੋ ਜਣੇ ਅੱਗ ਲੈਣ ਚਲੇ ਗਏ। ਜਦੋਂ ਅੱਗ ਕੋਲ ਪਹੁੰਚੇ, ਜਨਮ ਸਾਖੀ ਵਾਲਾ ਕਹਿੰਦਾ ਅਸਲ 'ਚ ਉੱਥੇ ਮੁਰਦੇ ਦੀ ਚਿਖਾ ਬਰ ਰਹੀ ਸੀ, ਮੁਰਦੇ ਦਾ ਸਰੀਰ ਸੜ ਰਿਹਾ ਸੀ। ਉਸ ਚਿਖਾ ਦੇ ਨੇੜੇ ਗਏ ਤੇ ਸਿਰਫ ਦਿਸਿਆ ਉਹਨਾਂ ਨੂੰ ਹੈ। ਮੈਂ ਫਿਰ ਬੇਨਤੀ ਕਰਾਂਗਾ, ਤੁਸੀਂ ਅੱਜ ਕੱਲ੍ਹ ਸਾਰੇ ਪੜ੍ਹੇ ਲਿਖੇ ਸੱਜਣ ਹੋ, ਹਰ ਚੀਜ਼ ਦ੍ਰਿਸ਼ਟਮਾਨ ਹੀ ਨਹੀਂ ਹੁੰਦੀ, ਹਰ ਦ੍ਰਿਸ਼ਟਮਾਨ ਚੀਜ਼ ਦੀ ਖੋਂਦ ਨਹੀਂ ਹੁੰਦੀ। ਪਰਮਾਤਮਾ ਦੀ ਰਚੀ ਹੋਈ ਰਚਨਾ ਵਿੱਚ ਪਤਾ ਨਹੀਂ ਕਿਤਨਾ ਕੋ ਅਦ੍ਰਿਸ਼ਟ ਵਿਆਹ ਹੋਇਆ ਹੈ, ਜਿਹੜਾ ਸਾਨੂੰ ਨਜ਼ਰ ਵੀ ਨਹੀਂ ਆਉਂਦਾ ਜੀ। ਆ ਬਹੁਤ ਕੁਝ ਅਦ੍ਰਿਸ਼ਟ ਹੈ, ਇੱਥੋਂ ਤੱਕ ਕਿ ਜੇ ਸਰੀਰ ਨੂੰ ਆਪਾਂ ਲੈ ਕੇ ਤੁਰੇ ਫਿਰਨੇ ਹਾਂ, ਇਹ ਸਰੀਰ ਵਿੱਚ ਵੀ ਤਾਂ ਬਹੁਤ ਕੁਝ ਅਦ੍ਰਿਸ਼ਟ ਵਾਪਰਦਾ, ਜੇ ਦਿਸਦਾ ਹੋਵੇ ਤਾਂ ਬੰਦਾ ਉਹਨਾਂ ਨੂੰ ਖਤਮ ਨਾ ਕਰ ਸਕੇ। ਫੁਰਨਾ ਦਿਸ ਰਿਹਾ ਜੀ, ਖਿਆਲ ਦਿਸਦਾ, ਖਿਆਲ ਤਾਂ ਐਕਸ਼ਨ ਵਿੱਚੋਂ ਪਤਾ ਲੱਗਦਾ ਜਦੋਂ ਸਰੀਰ ਕੁਝ ਕਰਦਾ। ਜੇ ਕਾਮ ਦਿਸਦਾ ਹੁੰਦਾ, ਹਾਂ ਹਿੰਦੂ ਗ੍ਰੰਥਾਂ ਨੇ ਕਾਮ ਦੀ ਫੋਟੋ ਬਣਾਈ ਹੈ, ਉਹਦੇ ਤੀਰ ਵੀ ਬਣਾਏ ਆ, ਪਰ ਜੇ ਦਿਸਦਾ ਹੁੰਦਾ ਅੱਜ ਉਦਣ ਮਾਰ ਨਾ ਦਿੰਦੇ ਜਿੱਦਣ ਤਸਵੀਰ ਬਣਾਈ ਸੀ। ਅਣ ਦਿਸਦਾ ਹੋਇਆ ਆਪਣਾ ਕੰਮ ਕਰੀ ਜਾ ਰਿਹਾ, ਸਰੀਰ 'ਤੇ ਕਰਦਾ। ਇਹ ਜਿੰਨੇ ਫੁਰਨੇ ਨੇ ਪਿਆਰਿਓ, ਇਹ ਸਾਰੇ ਅਣ ਦਿਸਦੇ ਨੇ, ਅਣ ਦਿਸਦਾ ਹੋਇਆ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪਾਉਂਦਾ। ਮੈਂ ਫਿਰ ਬੇਨਤੀ ਕਰਾਂਗਾ ਕਿ ਸ਼ਾਇਦ ਕੱਲ੍ਹ ਪਰਸੋਂ ਕਿਹਾ ਸੀ, ਕ੍ਰੋਧ ਵੀ ਪਾਉਂਦਾ, ਕਾਮ ਵੀ ਪਾਉਂਦਾ, ਲੋਭ ਵੀ ਪਾਉਂਦਾ, ਈਰਖਾ, ਨਿੰਦਿਆ, ਚੁਗਲੀ, ਚੰਗਾ ਭਲਾ ਬੰਦਾ ਬੈਠਾ ਹੁੰਦਾ। ਸਾਨੂੰ ਇਹ ਨਹੀਂ ਪਤਾ ਇਹਦੇ ਅੰਦਰ ਕੀ ਚੱਲ ਰਿਹਾ ਹੈ, ਅਦ੍ਰਿਸ਼ਟੀ ਕੁਝ ਖੇਡ ਚੱਲ ਰਹੀ ਹੈ ਨਾ। ਅਤੇ ਮੈਂ ਕਈ ਵਾਰੀ ਬੇਨਤੀ ਕਰਨਾ, ਇਹਨਾਂ ਚੀਜ਼ਾਂ ਨੂੰ ਖੰਡਨ ਕਰਨ ਦੀ ਬਜਾਏ ਗੁਰੂ ਦੇ ਸ਼ਬਦ ਅੱਗੇ ਮੱਥਾ ਟੇਕ ਦੇਣਾ ਚਾਹੀਦਾ ਵੀ ਕੁਛ ਨਾ ਕੁਛ ਹੈ ਜੋ ਗੁਰਦੇਵ ਕਹਿ ਰਹੇ ਆ। ਉਹ ਗਏ, ਉਹਨਾਂ ਨੂੰ ਕੀ ਦਿਸਿਆ ਕਿ ਉੱਥੇ ਬੰਦੇ ਦੀ ਮੌਤ ਹੋਈ, ਜਿਹਦੀ ਚਿਖਾ ਸੜ ਰਹੀ ਹੈ, ਉਹਦੀ ਰੂਹ ਨੂੰ ਰਾਮਗਣ ਖਿੱਚ ਰਹੇ ਨੇ। ਯਾਦ ਰੱਖਿਓ, ਪੱਛਮ ਵਿੱਚ ਅਜ਼ਰਾਈਲ ਕਹਿੰਦੇ ਆ, ਆਪਣੇ ਦੋ ਕਿਹਾ ਜਾਂਦਾ ਜੀ, ਰਾਮਗਣ ਅਤੇ ਜਮਗਣ। ਜਦੋਂ ਤੁਸੀਂ ਭਾਰਤ ਦੀ ਇਹ ਸਾਹਿਤ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਰਾਮਗਣ ਦਾ ਅਰਥ ਹੈ ਜਿਹੜੇ ਬੰਦਗੀ ਵਾਲੇ ਨੇ ਉਹਨਾਂ ਨੂੰ ਪਰਮਾਤਮਾ ਦੇ ਸੇਵਕ ਲੈਣ ਆਉਂਦੇ ਆ ਰਾਮਗਣ, ਅਤੇ ਜਿਹੜੇ ਦੁਸ਼ਟ ਆਤਮਾ ਨੇ ਉਹਨਾਂ ਨੂੰ ਜਮਗਣ ਲੈਣ ਆਉਂਦੇ ਆ। ਉੱਥੇ ਰਾਮਗਣ ਜਮਗਣਾਂ ਤੋਂ ਖੋਂਦੇ ਪਏ ਆ, ਦਿਸ ਉਹਨਾਂ ਨੂੰ ਰਿਹਾ। ਕਹਿੰਦੇ ਉੱਥੇ ਠੱਗ ਗਏ, ਉਹਨਾਂ ਨੂੰ ਤਾਂ ਅੱਗ ਲਿਆਉਣੀ ਭੁੱਲ ਗਈ, ਉਹਨਾਂ ਨੇ ਕੋਲਾ ਜਾਂ ਭਖਦੀ ਹੋਈ ਅੰਗਿਆਰੀ ਬਲਦੀ ਹੋਈ ਲੱਕੜ ਕੀ ਪਕੜਨੀ ਸੀ, ਇੱਕੋ ਹੀ ਮਨ 'ਚ ਇਹ ਗਿਆ ਹੋ ਕੀ ਰਿਹਾ। ਉਹਨਾਂ ਨੇ ਪੁੱਛ ਲਿਆ, ਜੀ ਤੁਸੀਂ ਕੌਣ, ਇਹ ਲੜਾਈ ਕਿਹਦੀ? ਕਹਿੰਦੇ ਜਮਗਣ ਬੋਲ ਕੇ ਕਹਿੰਦੇ ਆ, ਇਸ ਬੰਦੇ ਨੇ ਜ਼ਿੰਦਗੀ 'ਚ ਬੜੇ ਪਾਪ ਕੀਤੇ, ਪਰ ਮੇਰੀ ਅਰਜ਼ ਧਿਆਨ ਨਾਲ ਸੁਣਿਓ, ਬੜੇ ਪਾਪ ਕੀਤੇ, ਇਹ ਦੁਸ਼ਟ ਆਤਮਾ ਹੈ, ਇਹਦਾ ਇਹ ਸਾਡੇ ਅਧੀਨ ਹੈ, ਅਸੀਂ ਇਹਨੂੰ ਪਕੜ ਕੇ ਲਿਜਾਣਾ ਸੀ, ਅਤੇ ਆਹ ਸਾਡੇ ਕੋਲੋਂ ਜਮਗਣ ਖੋ ਕੇ ਲੈ ਗਏ, ਅਤੇ ਉਹ ਰਾਮਗਣ ਖੋ ਕੇ ਲੈ ਗਏ, ਅਸੀਂ ਜਮਗਣ ਹਾਂ। ਅਤੇ ਉਹ ਪੁੱਛਦਾ, ਇਹ ਰਾਮਗਣ ਕੌਣ, ਇਹ ਜਿਹਨੇ ਬੰਦੇ ਨੇ ਪਾਪ ਕੀਤੇ ਅਤੇ ਤੁਹਾਡੇ ਤੋਂ ਕਿਉਂ ਖੋ ਲਿਆ? ਅੱਗੋਂ ਜਮਗਣ ਕਹਿੰਦਾ ਕਿ ਜਿਸ ਲਈ ਤੁਸੀਂ ਅੱਗ ਲੈਣ ਵਾਸਤੇ ਆਏ ਹੋ, ਉਸ ਨਿਰੰਕਾਰ ਦੇ ਆਕਾਰ ਦਾ ਸਤਿਗੁਰਾਂ ਦੀ ਦ੍ਰਿਸ਼ਟੀ ਇਹਦੇ ਮਰੀ ਹੋਏ ਬੰਦੇ ਦੀ ਚਿਖਾ ਦੇ ਧੂੰ ਉੱਤੇ ਪੈ ਗਈ ਹੈ। ਧੂੰ ਉੱਤੇ ਸਿਰਫ ਨਜ਼ਰ ਪਈ ਹੈ, ਮਹਾਰਾਜ ਦੀ ਦ੍ਰਿਸ਼ਟੀ ਪਈ ਹੈ, ਉਹ ਦ੍ਰਿਸ਼ਟੀ ਪਈ ਹੈ, ਉਸ ਦੀ ਦ੍ਰਿਸ਼ਟੀ ਵਿੱਚ ਅਣਗਿਣਤ ਬਖਸ਼ਾਂ ਨੇ। ਸੱਚ ਇਹ ਵੇ ਕਿ ਉਹ ਤਾਂ ਪਸ਼ੂ ਉੱਤੇ ਪੰਛੀ ਉੱਤੇ ਦ੍ਰਿਸ਼ਟੀ ਕਰੇ ਤਰ ਜਾਂਦਾ, ਇਹ ਹੈ ਜਮਗਣਾਂ ਦੇ ਵਾਸੀ, ਇਹਨਾਂ ਦੇ ਪੈਣਾ ਹੈ। ਪਰ ਰਾਮਗਣ ਕਹਿੰਦੇ ਨੇ ਕਿ ਇਹਦੇ ਧੂੰ ਉੱਤੇ, ਇਹਦੀ ਚਿਖਾ ਦੀ ਅੱਗ 'ਤੇ, ਧੂੰ 'ਤੇ ਦੂਰੋਂ ਬਾਬਾ ਜੀ ਦੀ ਦ੍ਰਿਸ਼ਟੀ ਪੈ ਗਈ, ਇਸ ਕਰਕੇ ਇਹ ਹੁਣ ਜਮਗਣਾਂ ਦੇ ਨਹੀਂ, ਇਹ ਰਾਮਗਣਾਂ ਦੇ ਨਾਲ ਜਾਣਗੇ। ਮੈਂ ਸਿਰਫ ਇੰਨੀ ਕੁ ਬੇਨਤੀ ਕਰਾਂਗਾ, ਸਾਖੀਕਾਰ ਆਪਣੀ ਗੱਲ ਕਰ ਗਿਆ। ਇਹਦਾ ਮਤਲਬ ਕਿ ਜਿਹੜਾ ਬੰਦਾ ਸਾਰੀ ਜ਼ਿੰਦਗੀ ਪਾਪ ਕੀਤੇ ਹੋਣ, ਹੁਣ ਕਈ ਵਾਰੀ ਨਾ ਜੀ ਇਹ ਅਸੀਂ ਕਹਿ ਦਿੰਦੇ ਸਾਰੀ ਜ਼ਿੰਦਗੀ ਪਾਪ ਕੀਤੇ, ਅੰਤਲੇ ਸਮੇਂ ਕਿਵੇਂ ਬਚ ਗਿਆ, ਅੰਤਲੇ ਸਮੇਂ ਕਿਵੇਂ ਬਚ ਗਿਆ। ਉਹ ਗੁਰਮੁਖੋ, ਦੇ ਪਾਪਾਂ ਵੱਲ ਮਤ ਦੇਖੋ, ਕਿਰਪਾ ਕਰਨ ਵਾਲੇ ਦੀ ਰਹਿਮਤ ਵੱਲ ਦੇਖੀਏ। ਕਿਰਪਾ ਵੱਡੀ ਹੈ ਕਿ ਕਰਮ ਵੱਡਾ ਹੈ? ਫਿਰ ਅਰਜ ਹੈ, ਕਰਮ ਵੱਡਾ ਕਿ ਕਿਰਪਾ ਵੱਡੀ ਹੈ? ਕਿਰਪਾ ਵੱਡੀ ਹੈ ਨਾ। ਅਤੇ ਮੈਂ ਉਦਣ ਉੱਥੇ ਵੀ ਬੇਨਤੀ ਕੀਤੀ ਜੀ, ਅਸੀਂ ਕਹਿੰਦੇ ਹਾਂ ਅਜਾ ਮਲ ਨੂੰ ਅੰਤਲੇ ਸਮੇਂ ਕਿਵੇਂ ਛੁੱਟ ਗਿਆ, अजामल को अंत काल में नारायण सुध आई जा गत को जोगीश्वर बांसित सो गत छिन में बाणी कह रही खिन सो गत छिन में पाई खिनच अजामल पापी जग जाने उथे प्यारे शब्द निमक वरते है निमक छिन यही शब्द ने ना क्योंकि जिंदगी ते मौत खिन दा नाम है जी वरिया दा नाम नहीं जिदन मौत है वह भी खिन है एक खिन लगना श्वास बाहर चला जाता है एक खिन लगता है ते अंदर चला जाता है अजामल पापी जग जाना निमुख माय निस्तारा नानक कैत चेत चिंता मन तय पी उतरे पारा। देखो मैं हुन एक प्रमाण देन लगा भाई साहब जी ने कहा कि अजामल ने अपने पुत्र दा नाम नारायण गुरुद्वारे रखिया अच्छा ये पुराण की कथा है जी गुरुद्वारे रखे अपने बच्चे दा नाम जाके नारायण ते इस तुक नूं सुन तो बाद पढ़न तो बाद गुरसिखो जिन्ना मर्जी कोई कथा तर्क दे दलील दे जो गुरु रामदास कहिंदे आपां उहनूं सत करके मनीए उह तुकां ने अजामल प्रीत पुत्र प्रत कीनी गुरु रामदास जी अजामल ने प्यार अपने पुत्र नाल कीता भगवान नाल नहीं अजामल प्रीत पुत्र प्रत कीनी कर नारायण बोलारे ओ नारायण कह के आवाज मार रहा है नारायण नारायण बोल रहे है हुण जितने भी टीकाकार ने जी जिन्ने मर्जी कहन साइंटिफिक तरीके नाल सी लगा मात्रा व्याकरण अनुसार अर्थ कीते बल्ली उन्हां नूं भी अर्थ करने पए कि अखीरले समय उन्हें पुत्र दे मोच आवाज मारी नारायण शब्द जपया सी जी परमात्मा नूं इह पाया पुत्र वाला मोह दूर चला गया ते नारायण ने जमकंकरां तों बचा लिया अजामल प्रीत पुत्र प्रत कीनी कर नारायण बोल आ रहे अगे महाराज कहिंदे ने मेरे ठाकुर कै मन पाए भावनी जमकंकर मार बिधारे मेरे अकाल पुरख वाहगुरु नूं इह भावनी चंगी लगी उन्होंने जमदूतां तों बचा दिता हुण थोड़ी जी बेनती होर भाई साहब भाई गुरदास साहब जी का एक बचन है उंज सतगुरां ने बाणी विच भी कहा है कि कागज ते लून दोनों घ्यो च पा दिओ छेती गलदे कोई नहीं लून की डली सट दिओ भी नहीं गलदी ते कागज भी नहीं गलदा पर भाई साहब जी का एक कवित है मेरा ख्याल 561 नंबर है कवित वह कहिंदे ने कागज सीधा पानी च रखो मान लो बारिश पैंदी होए बाहर कागज रख दईए ते ओ बूंदा नाल कागज गल जांदा है ते जे उस कागज नूं आपां थिंदा ला दईए लून ला दईए ते उस कागज नूं पानी छेती गाल नहीं सकदा फिर अर्ज है कागज कला गल जाएगा पर थिंदे नाल घ्यो नाल भिजा होया कागज छेती गलदा नहीं करोड़ां मन करोड़ां गठां रूंदियां एक चंगियाड़ी नाल फूकियां जाणगियां पर निक्का जा थोड़ा जा पूनीक जिन्ना रूह वट के बत्ती बना लो ते किन्ने किन्ने दिन बत्ती सड़ी जांदी है लोकां नूं चानन दिंदी पर अग साड़दी नहीं एक तो वट जा उहदा मर्यादत हो गई दूजी वह तेल नाल भुज्जी भिज्जी हुई है तीजी गल इकला लोहे का एक किल सट्टो मेक सट्टो वह पानी विच डुब जाएगी ते जे मणा मूई लोहा लकड़ दे नाल फिट कर दिओ ते लकड़ उहनूं वी तार के लै जांदी है भाई साहब जी ये तीन बचन तुसी कहे इकला कागज पानी च गल जांदा है पर घ्यो नाल नहीं गलदा छेती बत्ती वट के तेल नाल भिजी होवे छेती सड़दी नहीं चानण दिंदी इकला रूह सड़ जांदा है इकला लोहा डुब जांदा है पर लकड़ नाल ला दिओ ते लोहा तर जांदा है इहदा भाव कहिंदे तैनूं दसना चाहने हां सारे संसार नूं जमदूत मूंह खोल के खा रहा है पर जिहदा सतगुरु नाल मुहब्बत बन जाए चेते रखी जमदूत उहदा सेवादार बन जांदा है जैसे तो किरतास घर जात जल बूंद परी किरत संबंध जल मद सावधान है जैसे कोट भार तूल तनक चिनक पर है तेल मेल दीपक में बाती विद्यमान है जैसे लो बूढ़ जात सरल में डारत ही कांस्ट प्रसंग गंग सागर ना मान है तैसे जमकाल ब्याल सकल संसार ग्रास है एक जो साधु मोए मिले हो सतगुरु जी क ਕਹਿੰਦੇ ਤੈਸੇ ਜਮਕਾਲ ਬਿਆਲ, ਸੱਪ ਦੀ ਤਰ੍ਹਾਂ ਮੂੰਹ ਖੋਲ ਕੇ ਆ ਰਿਹਾ ਜੀ ਜਮਦੂਤ। ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਤਿਗੁਰ ਭੇਟਤ ਦਸਨ ਦਸਾਨਕ ਹੈ। ਜਦੋਂ ਸਤਿਗੁਰੂ ਦਾ ਮਿਲਾਪ ਹੋ ਜਾਏ, ਮੈਂ ਫਿਰ ਬੇਨਤੀ ਕਰਾਂਗਾ, ਸੁਰਤ ਸ਼ਬਦ ਵਿੱਚ ਮਿਲ ਜਾਏ, ਉਦੋਂ ਮਹਾਰਾਜ ਕਹਿੰਦੇ ਇਹ ਜਮਦੂਤ ਵੀ ਦਾਸ ਬਣ ਜਾਂਦਾ। ਅਤੇ ਮਹਾਰਾਜ ਦੇ ਤਾਂ ਹੀ ਨੇ ਬਚਨ ਕਿ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਮਝ ਪੈ ਗਈ ਉਹਨੂੰ ਵੀ ਇਹਦਾ ਲੇਖਾ ਏਕ ਹੈ। ਸੰਤਨ ਮੌਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ ਜੋ ਫਾਟਿਓ ਸਗਲੋ ਲੇਖਾ। ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ ਕਿ ਇੱਕ ਪੱਖ ਹੈ ਜਮਦੂਤ ਦਾ ਡਰਾਵਣਾ, ਦੂਜਾ ਪੱਖ ਹੈ ਸਤਿਗੁਰਾਂ ਦੇ ਚਰਨ, ਸਤਿਗੁਰਾਂ ਦਾ ਸ਼ਬਦ। ਅਤੇ ਪਿਆਰਿਓ ਮਹਾਰਾਜ ਦੇ ਬਚਨ ਨੇ ਕਿ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਸਤਿਗੁਰੂ ਮਹਾਰਾਜ ਇਸ ਸਲੋਕ 'ਚ ਕਹਿ ਰਹੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ। ਕੱਲ ਆਪਾਂ ਇਹਦੇ ਅਰਥ ਸ਼ੁਰੂ ਕੀਤੇ ਸਨ, ਇਹਦੀ ਸੱਟ ਬੜੀ ਮਾੜੀ ਹੈ, ਉਹ ਨਹੀਂ ਸਹਿਆ ਜਾਏ, ਇਹ ਸਹਿਣ ਨਹੀਂ ਹੋ ਸਕਦੀ। ਏਕ ਜੋ ਸਾਧੂ ਮੋਹੇ ਮਿਲਿਓ, ਇੱਕ ਜਿਹੜਾ ਸਾਧੂ ਮਹਾਤਮਾ ਮੈਨੂੰ ਮਿਲਿਆ, ਤਿੰਨ ਲੀਆ ਅੰਚਲ ਲਾਏ, ਉਹਨੇ ਮੈਨੂੰ ਆਪਣੇ ਪੱਲੇ ਨਾਲ ਪਾ ਲਿਆ, ਆਪਣੇ ਪੱਲੇ ਨਾਲ ਜੋੜ ਲਿਆ, ਉਹਨੇ ਆਪਣੀ ਝੋਲੀ 'ਚ ਪਾ ਲਿਆ ਜੀ ਕਹਿ ਲਓ। ਅਗਲਾ ਬਚਨ ਹੈ ਕਬੀਰ ਬੈਦ ਕਹੈ, ਤਿੰਨੇ ਸ਼ਬਦ ਸਲੋਕ ਮਿਲਦੇ ਨੇ ਜੀ। ਬੈਦ ਕਹੈ ਹਉ ਹੀ ਭਲਾ, ਦਾਰੂ ਮੇਰੇ ਵਸ। ਵੈਦ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ, ਵੈਦ ਇਹ ਕਹਿੰਦਾ ਹੈ ਕਿ ਮੇਰੇ ਤੋਂ ਵੱਧ ਚੰਗੀ ਦਵਾਈ ਕੋਈ ਨਹੀਂ ਦੇ ਸਕਦਾ। ਫਿਰ ਅਰਜ ਕਹਿ, ਇਹਦੇ ਮੈਂ ਦੋ ਅਰਥ ਕਰਾਂਗਾ ਜੀ, ਅੰਤਰੀਵ ਅਰਥ ਵੀ ਅਤੇ ਇਹਦੇ ਅੱਖਰੀ ਅਰਥ ਵੀ। ਵੈਦ ਕਹਿ ਹਉ ਹੀ ਭਲਾ, ਵੈਦ ਕਹਿ ਰਿਹਾ ਮੈਂ ਚੰਗਾ ਵਾਂ, ਮੇਰੇ ਤੋਂ ਵੱਧ ਕਿਸੇ ਦਾ ਤਜਰਬਾ ਨਹੀਂ, ਮੇਰੀ ਦਵਾਈ ਹਰ ਬਿਮਾਰੀ ਨੂੰ ਘਾਟ ਕਰਦੀ ਹੈ। ਦਾਰੂ ਮੇਰਾ ਵਸ, ਮੇਰੇ ਹੱਥ ਵਿੱਚ ਇਹ ਦਵਾਈਆਂ, ਮੇਰੇ ਹੱਥ ਵਿੱਚ ਇਹ ਦਵਾਈ ਤਿਆਰ ਕਰਨੀ। ਪਰ ਅੱਗੇ ਭਗਤ ਜੀ ਕਹਿੰਦੇ ਨਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਤੂੰ ਬਿਮਾਰੀ ਦਾ ਇਲਾਜ ਕਰਨ ਦਾ ਦਾਅਵਾ ਕਰ ਸਕਣਾ, ਪਰ ਤੂੰ ਮੌਤ ਤੋਂ ਬਚਾਉਣ ਦਾ ਦਾਅਵਾ ਨਹੀਂ ਕਰ ਸਕਦਾ। ਫਿਰ ਅਸ਼ਨ ਕਬੀਰ ਬੈਦ ਕਹਿ ਹੋ ਹੀ ਭਲਾ, ਦਾਰੂ ਮੇਰਾ ਵਸ, ਮੇਰੇ ਵਸ, ਦਾਰੂ ਦਰ ਦਵਾਈ, ਦਵਾਈ ਮੇਰੇ ਵਸ ਹੈ, ਮੈਂ ਦਵਾਈ ਬਣਾ ਸਕਣਾ, ਮੈਂ ਦਵਾਈ ਦੇ ਸਕਣਾ। ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਬਸਤ ਗੋਪਾਲ ਕੀ, ਇਹ ਤਾਂ ਪਰਮਾਤਮਾ ਦੀ ਗੱਗੇ ਨੂੰ ਉਂਕਣ ਲੱਗੀ ਸੀ ਗੋਪਾਲ, ਇਹ ਤਾਂ ਵਸਤੂ ਜਿਹੜੀ ਜਿੰਦ ਹੈ, ਸੋਲਖ ਹੈ, ਆਤਮਾ ਹੈ, ਕਿਹੜਾ ਵੈਦ ਜੀ ਇਹਨੂੰ ਬਚਾ ਜੂਗਾ, ਇਹ ਤਾਂ ਬਸਤ ਗੋਪਾਲ ਕੀ। ਅਤੇ ਮਹਾਰਾਜ ਕਹਿੰਦੇ ਜਬ ਭਾਵੈ, ਜਦੋਂ ਉਹਨੂੰ ਪਾਇਆ, ਜਦੋਂ ਉਹਨੂੰ ਚੰਗਾ ਲੱਗ ਗਿਆ, ਅਤੇ ਮਹਾਰਾਜ ਕਹਿੰਦੇ ਜਬ ਭਾਵੈ ਲੈ ਖਸ ਖਸ ਦਰ ਤੇ ਖੋ ਲੈਣਾ। ਵੈਦ ਕਹਿੰਦਾ ਦਵਾਈ ਮੇਰੇ ਕੋਲ ਚੰਗੀ ਹੈ, ਡਾਕਟਰ ਕਹਿੰਦਾ ਮੇਰੇ ਵਰਗਾ ਇਲਾਜ ਕੋਈ ਨਹੀਂ ਕਰ ਸਕਦਾ, ਅਤੇ ਮਹਾਰਾਜ ਕਹਿੰਦੇ ਨਹੀਂ, ਤੂੰ ਜਿਸ ਜਿਸਮ ਦਾ ਇਲਾਜ ਕਰ ਰਿਹਾ ਹੈ, ਇਹਦੇ ਵਿੱਚ ਜਿਹੜੀ ਚੇਤਨਾ ਹੈ, ਜੀਵ ਆਤਮਾ ਹੈ, ਨਹੀਂ ਪਿਆਰਿਆ ਉਹਨੂੰ ਤੂੰ ਸਾਂਭ ਕੇ ਨਹੀਂ ਰੱਖ ਸਕਦਾ, ਤੇਰੀਆਂ ਦਵਾਈਆਂ, ਤੇਰੀਆਂ ਜੜੀਆਂ ਬੂਟੀਆਂ, ਸਭ ਕੁਝ ਧਰਿਆ ਧਰਾਇਆ ਰਹਿ ਜਾਣਾ। ਯਾਦ ਰੱਖੀ, ਇੰਨੀਆਂ ਦਵਾਈਆਂ ਹੋਣ ਦੇ ਬਾਵਜੂਦ ਵੀ ਚੇਤਨਾ ਅੱਧੋਂ ਨਿਕਲ ਜਾਂਦੀ ਹੈ, ਜਿਸ ਪਰਮਾਤਮਾ ਨੇ ਇਹ ਦਿੱਤੀ ਹੈ ਉਹ ਹੀ ਲੈ ਜਾਂਦਾ ਹੈ। ਥੋੜ੍ਹਾ ਜਿਹਾ ਇਸ ਬੇਨਤੀ ਨੂੰ ਸੁਣਿਓ, ਇੱਕ ਫੁਨੇ 'ਚ ਹੈ ਜਿਹਦੇ ਮੈਂ ਦੋ ਅਰਥ ਕਰਨੇ ਚਾਹੁੰਦਾ, ਉਹ ਹੈ ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਇਹ ਦੋ ਅਰਥ ਨੇ ਜੀ ਇਹਦੇ। ਫਿਰ ਮੇਰੀ ਬੇਨਤੀ, ਵੈਦਾਂ ਦਾ, ਹਕੀਮਾਂ ਦਾ, ਬਾਣੀ 'ਚ ਵੈਦ ਸ਼ਬਦ ਵੀ ਆਇਆ ਅਤੇ ਵੈਦ ਵੀ ਆਇਆ, ਵਾਵੇ ਨਾਲ ਅਤੇ ਬੱਬੇ ਨਾਲ ਵੀ ਆਇਆ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਵੈਦਾਂ ਦਾ ਬਹੁਤ ਵੱਡਾ ਇਕੱਠ ਹੋਇਆ, ਅਤੇ ਮਹਾਰਾਜ ਕਹਿੰਦੇ ਨੇ ਕੀ ਸਾਰੇ ਵੈਦ ਇਕੱਠੇ ਹੋ ਕੇ ਇਲਾਜ ਕਰ ਸਕਦੇ ਆ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਦਵਾਈ ਔਸ਼ਧੀ ਤਾਂ ਰਾਸ ਆਵੇਗੀ ਜੇ ਆਪ ਵਿੱਚ ਵਰਤੇਗਾ। ਹੁਣ ਇੱਕ ਅਰਥ ਇਹ ਨੇ, ਇੱਕ ਅਰਥ ਰੂਹਾਨੀ ਇਹ ਨੇ ਕਿ ਸੱਤ ਸੰਗਤ ਇਕੱਠੀ ਹੋਈ, ਚੰਗੇ ਗੁੜੀ ਗਿਆਨੀ ਇਕੱਠੇ ਹੋਏ, ਅਭਿਆਸ ਕਰਨ ਵਾਲੇ ਇਕੱਠੇ ਹੋਏ, ਜੀਵਾਂ ਦਾ ਇਲਾਜ ਕਰਨ ਵਾਲੇ ਇਕੱਠੇ ਹੋਏ। ਪਰ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਅੰਦਰ ਵੀ ਉਹਨਾਂ ਦੀ ਸਿੱਖਿਆ, ਉਹਨਾਂ ਦਾ ਔਰਾ, ਉਹਨਾਂ ਦੇ ਖਿਆਲ ਤਾਂ ਦੂਜੇ 'ਤੇ ਅਸਰ ਕਰਨਗੇ ਜੇ ਵਾਹਿਗੁਰੂ ਆਪ ਵਿੱਚ ਵਰਤੇਗਾ। ਤਾਂ ਸਿਰਫ ਆਪਣੀ ਕਮਾਈ ਨਹੀਂ, ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਇਹਦਾ ਅਰਥ ਫਿਰ ਜੀ ਕਿ ਜਿਹੜੀ ਸਾਡੇ ਅੰਦਰ ਜੀਵ ਆਤਮਾ ਚੇਤਨਾ ਮੈਂ ਸ਼ਬਦ ਵਰਤਿਆ, ਇਹ ਤਾਂ ਜਿਹਦੀ ਹੈ ਉਹਨੇ ਲੈ ਜਾਣੀ ਹੈ। ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਹਰ ਹੁਕਮ ਪਾਇਆ, ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ। ਜਿਹਦੀ ਵਸਤੂ ਆ ਉਹ ਲੈ ਜਾਏਗਾ, ਅਸੀਂ ਕਿਹਦੇ ਨਾਲ ਰੋਸ ਕਰ ਸਕਦੇ ਹਾਂ। ਸੱਚ ਇਵੇ ਕਿ ਇੱਥੋਂ ਤੱਕ ਤੁਸੀਂ ਵੈਦਾਂ ਦੀ ਬੜੀਆਂ ਕਹਾਣੀਆਂ, ਉਹਨਾਂ ਆਮ ਤੌਰ 'ਤੇ ਕਹਿੰਦੇ ਆ ਡਾਕਟਰ ਦੂਜਾ ਰੱਬ ਹੈ, ਸਾਡੇ ਲੋਕ ਕਹਿੰਦੇ ਸ਼ਬਦ ਜ਼ਰੂਰ ਕਹਿ ਦਿੰਦੇ ਆ ਦੂਜਾ ਰੱਬ ਨਹੀਂ ਪਿਆਰਿਓ, ਰੱਬ ਰੱਬ ਹੀ ਹੈ, ਉਹਦਾ ਕੋਈ ਮੁਕਾਬਲਾ ਨਹੀਂ। ਉਹਨੇ ਤਾਂ ਆਪਣੀ ਤਾਂ ਦੂਜਾ ਪੈਦਾ ਨਹੀਂ ਹੋਣ ਦਿੱਤਾ, ਉਹ ਦੂਜੇ ਦੀ ਬੰਦਗੀ ਨਹੀਂ ਬਰਦਾਸ਼ਤ ਕਰਦਾ, ਉਹ ਦੂਜਾ ਰੱਬ ਬਰਦਾਸ਼ਤ ਕਹਿ ਦਿੰਦੇ ਅਸੀਂ ਵੀ ਡਾਕਟਰ ਦੂਜਾ ਰੱਬ ਹੈ, ਅਤੇ ਮਹਾਰਾਜ ਨਹੀਂ ਨਹੀਂ ਵਾਹਿਗੁਰੂ ਵਾਹਿਗੁਰੂ ਹੈ, ਪਰਮਾਤਮਾ ਪਰਮਾਤਮਾ ਨੇ, ਉਸ ਵਰਗਾ ਦੂਜਾ ਕੋਈ ਨਹੀਂ, ਸਿਰਫ ਇੱਕ ਓਂਕਾਰ ਹੀ ਹੈ। ਇੱਕ ਸਾਡੇ ਬਹੁਤ ਗੁਰਮੁਖ ਵਿਦਵਾਨ ਡਾਕਟਰ ਗੁਰਮੁਖ ਸਿੰਘ, ਭਾਈ ਗੁਰਮੁਖ ਸਿੰਘ ਨਹੀਂ, ਉਹ ਸਿੰਘ ਸਭ ਵਾਲੇ ਨਹੀਂ, ਇਹ ਪਟਿਆਲਾ ਯੂਨੀਵਰਸਿਟੀ ਸਨ ਜੀ ਸੋਹਣੇ, ਇਹਨਾਂ ਦਾ ਇੱਕ ਕਿਤਾਬ ਨਿਬੰਧ ਪੜ੍ਹ ਰਿਹਾ ਸਾਂ ਐਸੇ, ਉਹਦੇ ਵਿੱਚ ਇੱਕ ਸੀ ਚੈਪਟਰ ਵੈਦ, ਉਹਨਾਂ ਬੜੀ ਜ਼ਿਕਰ ਕੀਤਾ, ਅਤੇ ਉਹ ਕਹਿੰਦੇ ਇੱਕ ਵਾਰੀ ਹੈ ਮਨੋਰੰਜਕ ਹੀ ਗੱਲ ਵੀ ਚੋਖਾ ਬੰਦਾ ਉਦਾਸ ਵੀ ਨਾ ਹੋਈਏ ਆਪਾਂ, ਕਿਉਂਕਿ ਜਦੋਂ ਅਗਲਾ ਪਾਸਾ ਦਿਸਦਾ ਹੋਵੇ ਤਾਂ ਬਾਬਾ ਜੀ ਦੇਖਿਆ ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ, ਜਵਾਨੀ ਦੀ ਰਾਤ ਲੰਘ ਗਈ ਹੈ, ਰਾਤ ਕਾਲੀ ਹੁੰਦੀ ਹੈ ਨਾ, ਜਦੋਂ ਕੇਸ ਕਾਲੇ ਨੇ, ਸਿਰ ਦੇ ਕੇਸ ਕਾਲੇ ਨੇ, ਦਾੜੇ ਦੇ ਕੇਸ ਕਾਲੇ ਨੇ, ਉਹ ਰਾਤ ਹੈ, ਰਹਿਣ ਗਈ ਜਵਾਨੀ ਚਲੀ ਗਈ, ਅਤੇ ਦਿਨ ਹੁੰਦਾ ਚਿੱਟਾ ਅਤੇ ਧੌਲੇ ਨੇ ਚਿੱਟੇ, ਮਤ ਦਿਨ ਵੀ ਜਾਏ ਜਵਾਨੀ ਚਲੀ ਗਈ ਬੁਢੇਪਾ ਨਾ ਚਲਾ ਜਾਏ, ਭਵਰ ਗਏ, ਭਵਰੇ ਹੁੰਦੇ ਨੇ ਕਾਲੇ ਰੰਗ ਦੇ ਅਤੇ ਬਗਲੇ ਹੁੰਦੇ ਨੇ ਚਿੱਟੇ ਰੰਗ ਦੇ, ਕਾਲੇ ਕੇਸ ਭਵਰੇ ਚਲੇ ਗਏ ਹੁਣ ਬਗਲੇ ਆ ਗਏ ਜੀ, ਭਵਰ ਗਏ ਬਗ ਬੈਠੇ ਆਏ। ਉਹ ਕਹਿੰਦੇ ਇੱਕ ਪਿੰਡ ਸੀ ਪੂਰਾ ਵੈਦਾਂ ਦਾ, ਕਹਾਣੀ ਮੈਂ ਜਾਣ ਬੁੱਝ ਕੇ ਸੁਣਾਉਂਦਾ ਜੀ, ਹਾਂ ਜੇ ਸੱਚੀ ਲਓ ਸਿਰਫ ਸਾਰੇ ਬਾਣੀ ਦੇ ਸਾਰੇ ਅਭਿਆਸੀ ਹੋਣ, ਸ਼ਬਦ ਦੀ ਕਥਾ ਸ਼ਬਦ ਨਹੀਂ ਕਰੀਏ, ਇਹ ਸਿਮਰਨ ਬਣ ਜਾਂਦੀ। ਉਹ ਕਹਿੰਦੇ ਨੇ ਵੀ ਸਾਰਾ ਪਿੰਡ ਵੈਦਾਂ ਦਾ ਸੀ ਜੀ, ਟੋਟਲ। ਇੱਕ ਬੰਦਾ ਬਿਮਾਰ ਸੀ ਥੋੜ੍ਹਾ ਜਿਹਾ, ਅਤੇ ਉਹ ਚਲਾ ਗਿਆ, ਅਤੇ ਜੋ ਗਿਆ ਕੀ ਵੇਖਿਆ, ਹਰ ਘਰ ਦੇ ਅੱਗੇ ਦੀਵਾ ਬਲੇ ਪਿਆ, ਕਿਸੇ ਘਰ ਅੱਗੇ ਦੋ ਦੀਵੇ ਦਿਨੇ, ਦੋ ਦੀਵੇ ਕਿਸੇ ਦੀ ਕੰਧ 'ਤੇ, ਤਿੰਨ ਦੀਵੇ ਕਿਸੇ ਦੀ ਕੰਧ 'ਤੇ, ਪੰਜ ਦੀਵੇ। ਉਹ ਵਹਿੰਦਾ ਵਹਿੰਦਾ ਜਦੋਂ ਇੱਕ ਘਰ ਅੱਗੇ ਗਿਆ, ਉੱਥੇ ਕੋਈ ਦੀਵਾ ਨਹੀਂ ਸੀ ਬਰ ਰਿਹਾ, ਉਹ ਅੰਦਰ ਚਲਾ ਗਿਆ। ਹੁਣ ਦਰਵਾਜ਼ਾ ਖੁੱਲ੍ਹਿਆ, ਵੈਦ ਆ ਗਿਆ, ਕਹਿੰਦਾ ਜੀ ਜੀ ਆਇਆਂ ਨੂੰ ਆਓ ਜੀ, ਤੁਸੀਂ ਬਿਮਾਰ ਹੋ? ਉਹ ਕਹਿੰਦਾ ਜੀ ਮੈਂ ਬਿਮਾਰ ਹੀ ਹਾਂ। ਉਹਨੇ ਦੱਸਿਆ ਤੈਨੂੰ ਬਿਮਾਰੀ ਕੀ, ਉਹਨੇ ਸਾਰੀ ਆਪਣੀ ਅਲਾਮਤ ਦੱਸੀ, ਮੈਨੂੰ ਆਹ ਕੁਝ ਬਿਮਾਰੀ ਹੈ। ਵੈਦ ਕਹਿੰਦਾ ਆ ਜਾਓ ਤੁਸੀਂ ਬੈਠੋ, ਮੈਂ ਹੁਣੇ ਜੜੀਆਂ ਬੂਟੀਆਂ ਕੁੱਟਣਾ ਵਾਂ। ਉਹਨੇ ਬਿਮਾਰੀ ਮੁਤਾਬਕ ਜੜੀਆਂ ਬੂਟੀਆਂ ਪੁਰਾਤਨ ਸਮਾਂ 'ਚ ਉਹ ਕੁੱਟ ਕੇ ਪਾ ਦਿੱਤੀਆਂ ਸਾਰੀਆਂ, ਕੁੱਟਣ ਲੱਗ ਪਿਆ। ਮਰੀਜ਼ ਬੈਠਾ ਮੰਜੇ ਉੱਤੇ, ਉਹ ਕਹਿੰਦਾ ਵੈਦ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵਾਂ, ਇਹ ਸਾਰਾ ਪਿੰਡ ਵੈਦਾਂ ਦਾ? ਉਹ ਕਹਿੰਦਾ ਬਿਲਕੁਲ ਸਾਰੀ ਵੈਦ ਰਹਿੰਦੇ ਸੀ। ਕਹਿੰਦਾ ਵੀ ਸਾਰਿਆਂ ਦੇ ਘਰ ਅੱਗੇ ਦੀਵੇ ਬਲਦੇ ਸਨ, ਕਿਸੇ ਅੱਗੇ ਦੋ, ਕਿਸੇ ਅੱਗੇ ਤਿੰਨ, ਚਾਰ, ਤੁਹਾਡੇ ਅੱਗੇ ਕੋਈ ਨਹੀਂ ਸੀ ਬਲਦਾ ਪਿਆ। ਉਹ ਕਹਿੰਦਾ ਗੱਲ ਇਹ ਵੇ ਸਾਡੇ ਪਿੰਡ ਦਾ ਕੋਡ ਹੈ, ਕੋਡ ਹੀ ਕਹਿੰਦੇ ਹਨ ਨਾ ਜੀ, ਨਿਸ਼ਾਨੀ ਇਹ ਵੇ ਕਿ ਜਿੰਨੇ ਕਿਸੇ ਵੈਦ ਨੇ ਬੰਦੇ ਦਵਾਈ ਨਾਲ ਮਰੇ ਹੋਣ ਉਹਨੇ ਦੀਵੇ ਬਾਲਨੇ ਸੀ, ਉਹਦੀ ਗਤੀ ਹੋ ਜਾਏ। ਫਿਰ ਸਮਝ ਗਿਆ ਨਾ ਜੀ, ਉਹਨੇ ਕਿਹਾ ਵੀ ਜਿਹੜੇ ਵੈਦ ਦੀ ਦਵਾਈ ਨਾਲ ਜਿੰਨੇ ਮਰਦੇ ਨੇ ਉਹ ਦੀਵੇ ਤਾਂ ਬਲੇ ਨੇ ਕਿ ਉਹਦੇ ਦੋ ਮਰ ਗਏ ਇਲਾਜ ਕਰਦੇ, ਉਹਦੇ ਤਿੰਨ ਮਰ ਗਏ, ਉਹਦੇ ਚਾਰ ਮਰ ਗਏ, ਇਹ ਤਾਂ ਬਾਲਿਆ। ਕਹਿੰਦਾ ਚੰਗਾ ਸ਼ੁਕਰ, ਘੱਟੋ ਘੱਟ ਮੈਂ ਤੁਹਾਡੇ ਘਰ ਆਇਆ, ਤੁਹਾਡੇ ਘਰ 'ਤੇ ਬਲਦਾ ਕੋਈ ਨਹੀਂ। ਕਹਿੰਦਾ ਜਿਹੜਾ ਮੈਂ ਦਵਾਈ ਕੱਟਣਾ ਪਿਆ ਵਾ ਨਾ, ਮੈਂ ਵੀ ਰੱਬ ਦਾ ਸ਼ੁਕਰ ਕਰਨਾ, ਬਲ ਮੇਰੇ ਵੱਲ ਵੀ ਜਾਣਾ ਵਾ, ਵੀ ਤੂੰ ਆ ਗਿਆ, ਬਲ ਇੱਧਰ ਵੀ ਜਾਣਾ। ਉਹਦੇ ਕਹਿਣ ਦਾ ਮੁਰਾਦ ਇਹ ਸੀ ਵੀ ਦਵਾਈ ਬਣਾਉਣ ਵਾਲਾ ਬੰਦਾ ਵੀ, ਉਹਨੂੰ ਪਤਾ ਵੀ ਜਿਹਨੂੰ ਦਵਾਈ ਦੇਣਾ ਦੀਵਾ ਦੇ ਇੱਕ ਦਿਨ ਬਲਣਾ ਹੈ, ਬਚ ਨਹੀਂ ਸਕੇਗਾ। ਤੁਰੰਤਰ ਵੈ ਤੁਰੰਤਰ ਜੀ, ਜਿਨ ਬਾਸਕ ਨੇਤਰ ਘੱਤਿਆ ਕਰਨੀ ਹੀ ਤਾਣ, ਜਿਨ ਸਮੁੰਦ ਬੁਰਲਿਆ ਕਰ ਮੇਰ ਮਧਾਨ, 14 ਰਤਨ ਨਿਕਾਲੇ। ਉਹਨਾਂ 14 ਰਤਨਾਂ ਵਿੱਚੋਂ ਇੱਕ ਤੁਰੰਤਰ ਵੈਦ ਸੀ ਜੀ, ਆਪ ਜੀ ਨੂੰ ਪਤਾ ਹੋਣਾ। ਉਹਨਾਂ ਨੇ ਆਪਣੇ ਲੇਖ 'ਚ ਲਿਖਿਆ ਆਯੁਰਵੇਦ ਦਾ ਅਰਥ ਕੀ ਹੈ, ਆਯੁਰਵੇਦ ਮੈਨੂੰ ਬੜਾ ਚੰਗਾ ਲੱਗਾ ਅਰਥ ਜੀ। ਉਹ ਕਹਿੰਦੇ ਨੇ ਇੰਦਰੀਆਂ ਮਨ ਅਤੇ ਆਤਮਾ ਇਹਨੂੰ ਹੀ ਆਪਾਂ ਆਯੂ ਕਹਿੰਦੇ ਹਾਂ ਨਾ। ਜੇ ਆਤਮਾ ਹੈ, ਇੰਦਰੀਆਂ ਕੰਮ ਕਰ ਰਹੀਆਂ, ਸਵਾਸ ਚੱਲ ਰਹੇ ਨੇ, ਇਹ ਆਯੂ ਹੈ। ਅਤੇ ਵੇਦ ਦਰ ਅਤੇ ਸ਼ਾਸਤਰ, ਉਹ ਕਹਿੰਦਾ ਆਯੁਰਵੇਦ ਦਾ ਅਰਥ ਹੈ ਕਿ ਜਿਹੜਾ ਜੀਵਨ ਸ਼ਾਸਤਰ ਰਾਹੀਂ ਬਚਿਆ ਹੋਵੇ, ਜਿਹਨੂੰ ਸ਼ਾਸਤਰ ਆਯੂ ਦੇ ਦੇ। ਉਹਦੇ ਵਿੱਚ ਉਹਨਾਂ ਲਿਖਿਆ ਕਹਿੰਦੇ ਧਨੰਤਰ ਜਿਹੜਾ ਸੀ ਇਹ 14 ਰਤਨਾਂ ਵਿੱਚੋਂ ਸੀ ਜੀ, ਜਿਹੜੇ 14 ਰਤਨ ਨਿਕਲੇ। ਉਂਝ ਵੈਸੇ ਕਿਹਾ ਜਾਂਦਾ ਧਨੰਤਰ ਵੈਦ ਨੇ ਕੀ, ਆ ਜਿਹੜਾ ਆਯੁਰਵੇਦ ਹੈ ਉਹਦੀ ਆਰੰਭਤਾ ਉਹਨੇ ਕੀਤੀ। ਉਹਦੇ ਹੱਥ ਦੇ ਵਿੱਚ ਇਹ ਅੰਮ੍ਰਿਤ ਦਾ ਇੱਕ ਬਰਤਨ ਹੁੰਦਾ ਸੀ। ਧਨੰਤਰ ਵੈਦ ਲੋਕਾਂ ਦੀ ਅੱਜ ਤੱਕ ਉਹਦੀ ਜਿਹੜੀ ਪੱਧਤੀ ਹੈ ਇਹ ਇਸ ਭਾਰਤ ਵਿੱਚ ਕੰਮ ਕਰ ਰਹੀ ਹੈ। ਆਹ ਐਲੋਪੈਥੀ ਆਉਣ ਤੋਂ ਪਹਿਲਾਂ ਇੱਥੋਂ ਤੱਕ ਮੈਂ ਹੈਰਾਨ ਹੋਇਆ, ਤਕਸ਼ਿਲਾ ਜਦੋਂ ਯੂਨੀਵਰਸਿਟੀ ਸੀ ਉਹਦੇ ਵਿੱਚ ਬੰਦੇ ਦੀ ਖੋਪੜੀ ਖੋਲ੍ਹ ਕੇ ਓਪਰੇਸ਼ਨ ਕੀਤਾ ਗਿਆ ਸੀ, ਜਦੋਂ ਮੈਡੀਕਲ ਸਾਇੰਸ ਵੀ ਨਹੀਂ ਸੀ ਆਈ ਅਜੇ। ਮੈਂ ਲਿਖਤ ਦੇ ਆਧਾਰ 'ਤੇ ਬੇਨਤੀ ਕਰ ਰਿਹਾ। ਉਹਦੇ ਵਿੱਚ ਕਿਹਾ ਜਾਂਦਾ ਧਨੰਤਰ ਵੈਦ ਨੇ ਇਹੋ ਜਿਹੀ ਦਵਾਈ ਬਣਾਈ ਸੀ ਜਿਸ ਬੰਦੇ ਨੂੰ ਜਲਾਬ ਲੱਗ ਜਾਂਦਾ, ਜਲਾਬ ਸਮਝ ਗਿਆ ਨਾ ਜੀ, ਦਸਤ ਲੂਜ ਮੋਸ਼ਨ, ਅਤੇ ਉਹਨੂੰ ਵਗਦੇ ਹੋਏ ਪਾਣੀ ਵਿੱਚ ਦਵਾਈ ਦੇਣੀ ਪੈਂਦੀ ਸੀ। ਮੰਨ ਲਓ ਜਿਵੇਂ ਦਰਿਆ ਚੱਲ ਰਿਹਾ, ਨਦੀ ਚੱਲ ਰਹੀ, ਉਹਦੇ ਪਾਣੀ ਦਵਾਈ ਦੇਣੀ। ਡਾਕਟਰ ਗੁਰਮੁਖ ਸਿੰਘ ਦੀ ਲਿਖਤ ਮੁਤਾਬਕ ਕਹਿੰਦੇ ਜਿਸ ਦਿਨ ਧਨਵੰਤਰ ਦੀ ਮੌਤ ਹੋਈ ਉਹਨੂੰ ਪੇਟ ਉਹਦਾ ਚੱਲ ਗਿਆ ਸੀ, ਉਹਦੀ ਬਣਾਈ ਦਵਾਈ ਚੱਲਦੇ ਪਾਣੀ 'ਚ ਦੇਣ ਲੱਗ ਪਏ ਪਰ ਉਹਦੇ ਉੱਤੇ ਕੋਈ ਅਸਰ ਨਹੀਂ ਕੀਤਾ। ਕਿਉਂਕਿ ਜਦੋਂ ਰੱਬ ਅੰਦਰੋਂ ਵਸਤੂ ਲੈਣ 'ਤੇ ਆ, ਜਦੋਂ ਵੈਦ ਵੀ ਚਲੇ ਜਾਂਦੇ ਆ, ਅਤੇ ਭਾਈ ਸਾਹਿਬ ਨੇ ਲਿਖਿਆ ਕਹਿਣ ਲੱਗੇ ਜੜੀ ਬੂਟੀ ਜੇ ਜੀਵੀ ਹੈ, ਭਾਈ ਗੁਰਦਾਸ ਸਾਹਿਬ, ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੇ ਧਨੰਤਰ। ਧਨੰਤਰ ਵੈਦ ਜਿਹੜਾ ਇੰਨੇ ਇਲਾਜ ਕਰਦਾ ਸੀ, ਜੇ ਜੜੀਆਂ ਬੂਟੀਆਂ ਨਾਲ ਜਿਉਂਦੇ ਹੁੰਦੇ ਤਾਂ ਉਹ ਵਿਚਾਰਾ ਕਿਉਂ ਮਰ ਗਿਆ, ਉਹ ਕਿਉਂ ਨਾ ਬਚ ਗਿਆ। ਮੇਰੀ ਬੇਨਤੀ ਹੈ ਜੀ, ਇਹ ਤਾਂ ਜਿਹਦੀ ਵਸਤੂ ਹੈ ਉਹਨੇ ਲੈ ਜਾਣੀ ਹੈ, ਇਹਦੇ ਉੱਤੇ ਉਮਰ ਕੋਈ ਨਹੀਂ ਰੁਕਾਵਟ ਪਾਉਂਦੀ। ਨਹਿ ਬਾਰਕ ਨਹਿ ਜੋਬ ਨਹਿ ਨਹਿ ਬਿਰਧੀ ਕਛ ਬੰਧ, ਉਹ ਬੇਰਾ ਨਾ ਬੁਝੀਐ ਜੋ ਆਏ ਪਰੈ ਜਮ ਫੰਦ। ਖਿੰਥੜ ਮੇਖਾਂ ਅਗਲੀਆਂ, ਸੱਚ ਇਹ ਹੈ ਕਿ ਆਹ ਕੱਪੜੇ ਮੈਂ ਪਾਏ ਤੁਸੀਂ ਪਾਏ, ਕਿੰਨੇ ਟਾਂਕੇ ਲੱਗੇ, ਕਿੰਨੀਆਂ ਸੀਣਾਂ ਲੱਗੀਆਂ ਨੇ, ਪਰ ਪਿਆਰਿਓ ਪਾਟੇ ਹੋਏ ਕੱਪੜੇ ਸੂਈ ਧਾਗੇ ਨਾਲ ਫਿਰ ਗੰਢੇ ਜਾਂਦੇ ਨੇ, ਪਰ ਜਿਨ੍ਹਾਂ ਸਰੀਰਾਂ ਵਿੱਚੋਂ ਚੇਤਨਾ ਨਿਕਲ ਜਾਏ ਦੁਨੀਆਂ ਵਿੱਚ ਕੋਈ ਡਾਕਟਰ ਨਹੀਂ ਉਹਨੂੰ ਦੁਬਾਰਾ ਸੀ ਸਕੇ ਸਰੀਰ ਦੇ ਵਿੱਚ। ਇਸੇ ਕਰਕੇ ਬਾਬਾ ਜੀ ਨੂੰ ਸ਼ੁਕਰਾਨੇ 'ਚ ਲਿਆ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ। ਖਿੰਥੜ ਮੇਖਾਂ ਅਗਲੀਆਂ, ਗੋਦੜੀ ਗੋਦੜੀ ਨੂੰ ਕਿੰਨੇ ਟਾਂਕੇ ਲੱਗੇ ਨੇ, ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਇੱਥੇ ਸਤਿਗੁਰੂ ਸਾਨੂੰ ਇਹ ਸਮੱਤ ਦਿੰਦੇ ਪਏ ਆ ਪਿਆਰਿਓ, ਇੱਥੋਂ ਤੱਕ। ਬਾਕੀ ਵੈਦ ਦੀ ਗੱਲ, ਡਾਕਟਰ ਦੀ ਤਾਂ ਬਾਅਦ ਵਿੱਚ, ਹਾਂ ਜਦੋਂ ਉਹ ਬਖਸ਼ਿਸ਼ ਕਰਨ 'ਤੇ ਆਵੇ ਤਾਂ ਔਸ਼ਧੀ ਬਿਲਕੁਲ ਰਾਸ ਹੁੰਦੀ ਹੈ। ਮੈਂ ਤਾਂ ਹੀ ਕਿਹਾ ਚਾਹੇ ਆਤਮਕ ਹੈ ਚਾਹੇ ਸਰੀਰਕ ਹੈ, ਕਰਤਾਰ ਦੇ ਸਾਹਮਣੇ ਮੈਂ ਇੱਕ ਉਦਾਹਰਨ ਤੁਹਾਨੂੰ ਦੇਣਾ। ਸੱਜਣ ਜੇ ਖੈ ਕਤਰ ਮੈਂ ਗਿਆ ਇਹ ਅਰਬ ਵਿੱਚ, ਉੱਥੇ ਇੱਕ ਸੱਜਣ ਨੂੰ ਬਹੁਤ ਭੈੜੀ ਨਾਮੁਰਾਦ ਜੀ ਬਿਮਾਰੀ ਸੀ ਜੀ, ਅਤੇ ਮੈਨੂੰ ਹੋਸਪਿਟਲ ਲੈ ਗਏ। ਇਹਨੂੰ ਪ੍ਰਭਤਾ ਨਾਲ ਨਹੀਂ ਜੋੜਨਾ, ਯਾਦ ਰੱਖਿਓ, ਕਿਉਂਕਿ ਕਈ ਵਾਰੀ ਕੋਈ ਇਹੋ ਜਿਹੀ ਘਟਨਾ ਸੁਣਾਈ ਦੀ ਮਨ ਨੂੰ ਧੀਰਜ ਮਿਲ ਜਾਂਦਾ। ਉੱਥੇ ਗਏ ਅਤੇ ਉਹ ਸਿੰਘ ਆਪ ਚੱਲ ਕੇ ਬਾਹਰ ਆ ਗਏ, ਬੜੀ ਸੇਵਾ ਕਰਦਾ ਸੀ ਜੀ, ਉਹ ਅੱਠੇ ਪੈਰੇ ਲੰਗਰ 'ਚ। ਉਹਨਾਂ ਕਿਹਾ ਵੀ ਇਹਨੂੰ ਇੰਡੀਆ ਪਹੁੰਚਾਉਣਾ ਪੈਣਾ ਐਂਬੂਲੈਂਸ ਰਾਹੀਂ ਬਾਏ ਜਹਾਜ਼ ਰਾਹੀਂ। ਅਸੀਂ ਬੈਠੇ ਰਹੇ, ਚਲੋ ਅਰਦਾਸ ਹੋਈ ਅਤੇ ਇੱਕ ਸ਼ਬਦ ਮੇਰੇ ਮੂੰਹੋਂ ਨਿਕਲ ਗਿਆ। ਮੈਂ ਕਿਹਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਕੇ ਗਏ ਆ ਕਿ ਜਿਹੜਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਕਹੇਦਾ ਉਹਦੇ ਰੋਗ ਕੱਟੇ ਜਾਣਗੇ, ਅਤੇ ਸੱਚੀ ਕਟੀਂਦੇ ਰਹੇ। ਸ਼੍ਰੀ ਹਰਿਕ੍ਰਿਸ਼ਨ 'ਤੇ ਆਈ ਹੈ ਜਿਸ ਡਿੱਠਾ ਸਭ ਦੁੱਖ ਜਾ, ਇਹ ਸਤਿਗੁਰੂ ਕਹਿ ਕੇ ਬਚਨ ਕਰਕੇ ਗਏ ਆ ਜੀ, ਇਹ ਕਿਸੇ ਕਵੀ ਦੇ ਬੋਲ ਨਹੀਂ। ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੇਤੇ ਕਰਦਾ ਉਹਦੇ ਦੁੱਖ ਕੱਟੇ ਜਾਂਦੇ ਆ। ਸੱਚੀ ਜੀ ਉਹ ਸਿੰਘ ਕਹਿੰਦਾ ਭਾਈ ਸਾਹਿਬ ਮੈਂ ਇਹੀ ਕਹਿਣਾ ਪਿਆ, ਵਾਹਿਗੁਰੂ ਕਿਰਪਾ ਕੀਤੀ, ਕੋਈ ਸਮੇਂ ਤੋਂ ਬਾਅਦ ਉਹੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਨ ਲੱਗ ਪਿਆ। ਮੈਂ ਤਾਂ ਬੇਨਤੀ ਕੀਤੀ, ਉਂਝ ਜੇ ਹੁਣ ਅਸੀਂ ਕਿੰਨਾ ਪਿਆਰ ਕਰਦੇ ਹਾਂ ਸਰੀਰ ਨੂੰ, ਸਾਡਾ ਕਿਸੇ ਦਾ ਦਿਲ ਕਰਦਾ ਵਿੱਚੋਂ ਅਸੀਂ ਨਿਕਲੀਏ ਦਿਓ? ਬਿਲਕੁਲ ਨਹੀਂ ਕਰਦਾ। ਗੁਰੂ ਸਾਹਿਬ ਜੀ ਇੱਥੋਂ ਤੱਕ ਕਿਹਾ ਕਿ ਆਤਮਾ ਨੂੰ ਤਰਲਾ ਲੈ ਕੇ ਕਾਇਆ ਨੇ ਕਿਹਾ, ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਹਿ ਵਸ ਪ੍ਰਹਿ ਸੁਖਵਾਲ ਸੀ ਬਾਲ ਗੋਪਾਲੇ, ਹੇ ਮੇਰੇ ਬਚਪਨ ਦੇ ਸਾਥੀ ਮੈਨੂੰ ਛੱਡ ਕੇ ਨਾ ਜਾਈ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਤੁਝੈ ਬਿਨਾ ਹੋ ਕਿਤ ਹੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਾਹੇ। ਫਿਰ ਕਿਹਾ ਹੋ ਹੁਕਮੀ ਬੰਦਾ, ਇਹ ਤੋਂ ਵਸਤ ਗੋਪਾਲ ਕੀ ਨਾ ਫਿਰ ਕਿਹਾ ਹੁਕਮੀ ਬੰਦਾ ਆਤਮਾ ਕਹਿੰਦਾ ਮੈਂ ਕਿਸੇ ਦੇ ਹੁਕਮ ਚ ਬੱਝਾ ਆ ਉਹ ਭਾਰੋ ਠਾਕੁਰ ਉਹ ਬੜਾ ਹੀ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਜਿਸ ਕਾਨ ਨਾ ਛੰਦਾ ਜਿਚਰ ਰੱਖ ਹੈ ਤਿਚਰ ਤੁਮ ਸੰਗ ਰਹਿਣਾ ਜਾਂ ਉੱਠੇ ਜਾਂ ਸੱਦੇ ਤਾਂ ਉਲਸ ਦਾਸਾ ਜਦਨ ਉਹਨੇ ਸੱਦਿਆ ਮੈਂ ਚਲੇ ਜਾਣਾ ਹੈ ਆਤਮਾ ਕਾਇਆ ਕਹਿੰਦੀ ਝੂਠ ਬੋਲਦਾ ਜਾਣਾ ਕਿਤੇ ਅੱਗੇ ਮਹਾਰਾਜ ਕਹਿੰਦੇ ਨੇ ਵਿੱਚੋਂ ਮੈਂ ਤੁਕਾਂ ਛੱਡ ਕੇ ਅਖੀਰਲੀ ਤੁਕ ਹੈ ਆਈ ਆ ਗਿਆ ਫਿਰੋਂ ਬੁਲਾਇਆ ਉਹਨੇ ਕਿਹਾ ਆ ਜਾ ਵਾਪਸ ਜਿਸ ਕੀ ਵਸਤ ਸੋਈ ਲੈ ਜਾਏਗਾ ਇਹ ਤੋਂ ਵਸਤ ਗੋਪਾਲ ਕੀ ਮਹਾਰਾਜ ਕਹਿੰਦੇ ਆਈ ਆ ਗਿਆ ਫਿਰੋਂ ਬੁਲਾਇਆ ਨਾ ਧਨ ਪੁੱਛੀ ਉਹਨੇ ਕਾਇਆ ਨੂੰ ਦੱਸਿਆ ਵੀ ਨਹੀਂ ਆਪਾਂ ਚੱਲੇ ਚੰਗਾ ਭਲਾ ਬੰਦਾ ਰਾਤ ਸੁੱਤਾ ਹੁੰਦਾ ਜੀ ਬੜੇ ਅਸੀਂ ਐਸੀਆਂ ਉਦਾਹਰਨਾਂ ਲਈਆਂ ਦੇਖਦੇ ਚੰਗਾ ਭਲਾ ਸੁੱਤਾ ਹੁੰਦਾ ਸੁੱਤਾ ਹੀ ਸਵੇਰੇ ਉੱਠਦਾ ਨਹੀਂ ਘਰ ਤਾਂ ਇਹ ਕਹਿੰਦਾ ਨਾ ਵੀ ਮੈਂ ਸਵੇਰੇ ਆਹ ਕੰਮ ਕਰਾਂਗਾ ਨਹੀਂ ਪਿਆਰਿਓ ਪਤਾ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਆਈ ਆ ਗਿਆ ਪਿਰੋਂ ਬੁਲਾਇਆ ਨਾ ਧਨ ਪੁੱਛੀ ਕਾਇਆ ਨੂੰ ਪੁੱਛੇ ਨਾ ਨਾ ਮਤਾ ਪਕਾਇਆ ਅਸੀਂ ਦੋ ਦਿਨ ਕਿਤੋਂ ਪਰਿਵਾਰ ਤੋਂ ਜਾਈਏ ਅਤੇ ਸਾਰਾ ਕੰਮ ਕਰਕੇ ਜਾਂਦੇ ਹਾਂ ਆਹ ਕਰ ਚੱਲੇ ਹਾਂ ਮੈਂ ਆਹ ਆ ਕੇ ਕਰਾਂਗਾ ਪਿਆਰਿਓ ਜਿੱਦਣ ਇਹਨੇ ਜਾਣਾ ਇਹਨੇ ਦੱਸ ਕੇ ਜਾਣਾ ਕਿਤੇ ਨਾ ਧਨ ਪੁੱਛੀ ਨਾ ਮਤਾ ਪਕਾਇਆ ਊੜ ਸਦਾਇਓ ਛੋਟਰ ਮਾਟੀ ਦੇਖ ਨਾਨਕ ਮਿਥਨ ਮਹਾਸਾ ਹੈ ਮਹਾਰਾਜ ਕਹਿੰਦੇ ਵੈਦ ਕਹਿ ਹੋ ਹੀ ਭਲਾ ਦਾਰੂ ਮੇਰਾ ਵਸ ਨੇ ਪਿਆਰਿਓ ਇਹ ਤੋ ਇਹ ਤੋ ਬਸਤ ਗੋਪਾਲ ਕੀ ਇਹ ਵਾਹਿਗੁਰੂ ਜੀ ਦੀ ਹੈ ਜਬ ਭਾਵੈ ਲੈ ਖਸ ਜਦੋਂ ਮਰਜ਼ੀ ਆ ਗਈ ਉਦੋਂ ਉਹਨੇ ਖੋ ਲੈਣਾ ਅਗਲਾ ਸਲੋਕ ਹੈ ਕਬੀਰ ਨੌਬਤ ਆਪਣੀ ਵੈਸੇ ਨੌਬਤ ਦਾ ਅਰਥ ਹੈ ਨਗਾਰਾ ਇਹਦੇ ਅਰਥ ਨੇ ਆਪਣੀ ਹਕੂਮਤ ਆਪਣੀ ਮਨ ਮਰਜ਼ੀ ਦਸ ਦਿਨ ਕਰਨੀ ਹੈ ਅਤੇ ਕਰ ਲੈ ਕਬੀਰ ਨੌਬਤ ਆਪਣੀ ਦਿਨ ਦਸ ਲਿਖੋ ਬਜਾਏ ਬਜਾਏ ਦਾ ਅਰਥ ਵਜਾਣੀ ਦਿਨ ਦਸ ਦਾ ਅਰਥ ਹੈ ਦਸ ਦਿਨ ਜਿਹੜਾ ਤੁਸੀਂ ਹਕੂਮਤ ਦਾ ਨਗਾਰਾ ਪਕੜਿਆ ਜਾਂ ਜੀਵਨ ਦਾ ਨਗਾਰਾ ਪਕੜਿਆ ਜਾਂ ਮਨ ਮਰਜ਼ੀਆਂ ਦਾ ਨਗਾਰਾ ਪਕੜਿਆ ਮਹਾਰਾਜ ਕਹਿੰਦੇ ਦਸ ਕੁ ਦਿਨ ਜਿਹੜਾ ਵਜਾਣਾ ਵਜਾ ਲੈ ਇਹ ਸਦਾ ਨਹੀਂ ਵਜਣਾ ਕਬੀਰ ਨੌਬਤ ਆਪਣੀ ਦਿਨ ਦਸ ਲਿਖੋ ਬਜਾਏ ਅੱਗੇ ਜੀ ਨਦੀ ਨਾਵ ਸੰਜੋਗ ਜਿਉਂ ਇਹ ਦਸ ਦਿਨ ਦੀ ਖੇਡ ਹੈ ਜੀ ਆਪਾਂ ਜੇ ਘਰ ਬੈਠੇ ਵੀ ਨੌਬਤ ਵਿਚਾਰ ਰਹੇ ਹਾਂ ਮਾਤਾ ਪਿਤਾ ਨੇ ਪਤਨੀ ਹੈ ਭਰਾ ਨੇ ਮਿੱਤਰ ਦੋਸਤਾਂ ਸੰਗਤ ਹੈ ਪਿਆਰਿਓ ਇਹ ਸਦਾ ਵਾਸਤੇ ਹੈ ਮੈਂ ਕਈ ਵਾਰੀ ਸੋਚਣਾ 96-97 ਤੋਂ ਮੈਂ ਆਉਣ ਲੱਗਾ ਵਾਂ ਉਹ ਚਿਹਰੇ ਜਿਹੜੇ ਕਦੇ ਅੱਗੇ ਬੈਠੇ ਹੁੰਦੇ ਸਨ ਪਤਾ ਨਹੀਂ ਕਿੱਥੇ ਅਲੋਪ ਚਲੇ ਗਏ ਹਾਂਜੀ ਨਜ਼ਰ ਨਹੀਂ ਆਉਂਦੇ ਕੁੰਬੀ ਰੋਡ ਤੋਂ ਜਦੋਂ ਵੇਹਨਾ ਅਜੇ ਉਹ ਚਿਹਰੇ ਭੁੱਲਦੇ ਨਹੀਂ ਨਾ ਉਹ ਸੰਗਤ ਵਿੱਚ ਬੈਠੇ ਲੱਗਦੇ ਆ ਫਿਰ ਨਾਲ ਹੀ ਕਹਿੰਦਾ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਜਿਸ ਸਭ 'ਤੇ ਆਪਾਂ ਬੈਠੇ ਹਾਂ ਜਿਸ ਘਰ 'ਚ ਆਪਾਂ ਬੈਠੇ ਹਾਂ ਜਿਸ ਪਲੈਨਟ 'ਤੇ ਆਪਾਂ ਬੈਠੇ ਹਾਂ ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਬਹਿ ਕੇ ਚਲੇ ਗਏ ਸਦਾ ਰਹਿਣਾ ਕਿਸੇ ਚਾਰ ਦਿਨ ਦੀ ਖੇਡ ਹੈ ਆ ਸਰਦੀ ਚਲੀ ਗਈ ਜੀ ਹਾਂਜੀ ਇਹ ਬਸੰਤ ਚੱਲਦੀ ਪਈ ਅੱਜ ਕੱਲ੍ਹ ਉਂਝ ਵੈਸੇ ਇਹ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਮਾਘੀ ਤੋਂ ਲੈ ਕੇ ਹੋਲੇ ਮਹੱਲੇ ਤੱਕ ਜੀ ਗੁਰਬਾਣੀ ਮੁਤਾਬਕ ਚੇਤ ਦਾ ਪੂਰਾ ਅਤੇ ਆ ਵੈਸਾਖ ਦਾ ਅੱਧਾ ਡੇਢ ਮਹੀਨਾ ਕਹਿ ਲਓ ਉਂਝ ਵੈਸੇ ਚੇਤ ਵਿਸਾਖ ਇਕੱਠਾ ਕਿਹਾ ਚੇਤ ਦਾ ਪੂਰਾ ਅਤੇ ਵੈਸਾਖ ਦਾ ਮਹੀਨਾ ਇਹ ਬਸੰਤ ਰੁੱਤ ਹੈ ਇਹ ਬਸੰਤ ਹੁੰਦੀ ਹੈ ਜੀ ਪਰ ਇਦੋਂ ਪਹਿਲਾਂ ਜਿਹੜੇ ਹੁਣ ਪੱਤੇ ਨਿਕਲਦੇ ਪਏ ਆ ਇਹਨਾਂ ਨੇ ਪਹਿਲਾਂ ਆਪਣਿਆਂ ਤੋਂ ਤੋਰਿਆ ਆਗੈ ਦੇਖੋ ਡੋ ਜਲੈ ਪਾਛੈ ਹਰਿਓ ਅੰਗੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਖਣਾ ਪਿਆ ਅੱਗੇ ਵੇਖਣਾ ਪਿਆ ਡੋ ਜਲੈ ਦਰ ਤੇ ਜੰਗਲ ਨੂੰ ਅੱਗ ਲੱਗ ਗਈ ਜੰਗਲ ਨੂੰ ਅੱਗ ਲੱਗੀ ਰੁੱਖ ਸੜਦੇ ਪਏ ਆ ਪੱਤੇ ਸੜਦੇ ਪਏ ਆ ਕਹਿਣ ਲੱਗੇ ਸੜਨ ਤੋਂ ਬਾਅਦ ਉਹਨਾਂ ਦੀ ਥਾਵਾਂ 'ਤੇ ਨਵਾਂ ਨਵਾਂ ਅੰਗੂਰ ਆ ਰਿਹਾ ਨਵੀਆਂ ਨਵੀਆਂ ਕਰੂੰਬਲਾਂ ਨਿਕਲ ਰਹੀਆਂ ਨੇ ਇਹੀ ਤਾਂ ਸੰਸਾਰ ਹੈ ਨਾ ਜਿਹੜੇ ਪੱਕੇ ਹੋਏ ਉਹਨਾਂ ਨੂੰ ਆਪਾਂ ਤੋਰਨੇ ਪਏ ਹਾਂ ਪਿੱਛੋਂ ਨਵੀਆਂ ਨਵੀਆਂ ਕਰੂੰਬਲਾਂ ਅੰਗੂਰ ਹੋਰ ਆਉਂਦੇ ਪਏ ਆ ਮਹਾਰਾਜ ਜੀ ਨੇ ਬਾਣੀ 'ਚ ਕਿਹਾ ਕਹਿਣ ਲੱਗੇ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜਪਾਏ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾ ਉਨਾ ਹੈ, ਕੋਈ ਥਾਂ ਰਹਿਣ ਵਾਲੀ ਨਹੀਂ। ਇੱਥੇ ਮਹਾਰਾਜ ਕਹਿੰਦੇ ਅਸੀਂ ਕਿਵੇਂ ਮਿਲੇ ਹੋਏ ਹਾਂ, ਨਦੀ ਨਾਵ ਸੰਯੋਗ ਜਿਉਂ। ਨਦੀ ਆਪਾਂ ਸਮਝ ਗਏ ਨਾ ਜੀ, ਆਪਾਂ ਸਿੱਧਾ ਨਦੀ ਸ਼ਬਦ ਵਰਤਣੇ ਆ, ਸਰਤਾ ਵਰਤ ਲਾਂਗੇ, ਰਿਵਰ ਕਹਿੰਦੇ ਮੈਂ ਰੱਖਿਆ। ਨਾਵ ਦਾ ਅਰਥ, ਨਾਵ ਦਾ ਅਰਥ ਬੇੜੀ ਕਿਸ਼ਤੀ, ਸੰਯੋਗ ਦਾ ਲਫ਼ਜ਼ੀ ਅਰਥ ਮਿਲਾਪ। ਹੁਣ ਮੰਨ ਲਓ ਆਪਾਂ ਸੈਨ ਫਰਾਂਸਿਸਕੋ ਇੱਥੇ ਬੈਠੇ ਹਾਂ, ਇਹ ਗੋਲਡਨ ਗੇਟ ਹੀ ਦੇਖਣ ਜਾਣਾ, ਅਤੇ ਆਪਾਂ ਬੋਟ 'ਤੇ ਚੜ੍ਹ ਜਾਂਦੇ ਹਾਂ, ਉਹਦੇ 'ਚ ਪਤਾ ਨਹੀਂ ਕਿੰਨੇ ਮੁਲਕਾਂ ਦੇ ਬੰਦੇ ਚੜ੍ਹ ਗਏ, ਕੋਈ ਜਪਾਨੀ ਚੜ੍ਹ ਗਿਆ, ਕੋਈ ਚੀਨਾ ਚੜ੍ਹ ਗਿਆ, ਕੋਈ ਗੋਰਾ ਚੜ੍ਹ ਗਿਆ, ਕੋਈ ਕਾਲਾ ਚੜ੍ਹ ਗਿਆ। ਇਸ ਲਈ ਹੈ ਨਾ, ਜਦੋਂ ਉਹ ਦੂਜੇ ਕਿਨਾਰੇ ਲੱਗੇਗੀ ਜਾਂ ਵਾਪਸ ਲੈ ਕੇ ਆਏਗੀ, ਕੀ ਉਹ ਇਕੱਠ ਦੁਬਾਰਾ ਕਦੀ ਹੋ ਸਕੇਗਾ? ਨਹੀਂ ਹੋਣਾ ਨਾ। ਬਸ ਇਹਨੂੰ ਸੌਖਾ ਸਮਝਣ ਵਾਸਤੇ ਵੀ ਨਦੀ ਨਾਵ ਸੰਯੋਗ ਜਿਉਂ, ਜਿਵੇਂ ਨਦੀ ਦੇ ਵਿੱਚ ਬੇੜੀ ਹੈ, ਬੇੜੀ ਦੇ ਵਿੱਚ ਸਾਡਾ ਮਿਲਾਪ ਹੈ, ਜਹਾਜ਼ 'ਚ ਬੈਠੇ ਹਾਂ। ਮੈਂ ਇੱਕ ਸੱਚੀ ਜਹਾਜ਼ 'ਚ ਬੈਠਿਆ, ਕਈ ਵਾਰੀ ਸੋਚਣਾ, ਕਈ ਸਾਲ ਹੋ ਗਏ ਲਗਾਤਾਰ, ਅਤੇ ਜਦੋਂ ਮੈਂ ਚੜ੍ਹਨਾ ਅਤੇ ਉਤਰਨਾ, ਮੈਂ ਕਹਿੰਦਾ ਜਿਹੜੇ ਵੇਖੇ ਨੇ ਪਹਿਲੀ ਵਾਰ ਵੇਖੇ ਨੇ ਅਤੇ ਆਖਰੀ ਵਾਰ ਵੇਖੇ ਨੇ, ਇਹ ਪਹਿਲੀ ਵਾਰ ਮੈਂ ਵੇਖ ਰਿਹਾ ਜਿਹੜੇ ਮੇਰੇ ਚਾਰ ਚਵੇਰੇ ਬੈਠੇ ਨੇ, ਅਤੇ ਆਖਰੀ ਵਾਰ ਨੇ, ਇਹਨਾਂ ਦੁਬਾਰਾ ਸਾਨੂੰ ਮਿਲਣਾ ਨਹੀਂ। ਪਿਆਰਿਓ, ਉਹਦਾ ਸਫ਼ਰ 12 ਘੰਟੇ 'ਚ ਮੁੱਕ ਜਾਂਦਾ ਹੈ, ਇਹਦਾ ਸਫ਼ਰ ਕਿਸੇ ਦਾ 60 ਸਾਲ 'ਚ ਮੁੱਕਦਾ, ਕਿਸੇ ਦਾ 80 ਸਾਲ 'ਚ ਮੁੱਕਦਾ, ਕਿਹਦਾ ਛੇਤੀ ਚਲਾ ਜਾਂਦਾ, ਪਰ ਸਾਰੇ ਆਪਾਂ ਬੇੜੀ ਦਾ ਪੂਰ ਹੀ ਹਾਂ। ਦੁਬਾਰਾ ਮਿਲਣਾ ਜੀ ਬੇੜੀ ਦੇ ਪੂਰ ਨੇ ਨਾ? ਮਹਾਰਾਜ ਕਹਿੰਦੇ ਨੇ ਦੇਖੋ, 4-10 ਦਿਨ ਆਪਣੇ ਨਗਾਰੇ ਵਜਾਲੋ ਜਿਹੜੀ ਮਨ ਮਰਜ਼ੀ ਕਰਨੀ, ਪਰ ਨਹੀਂ ਦੁਬਾਰਾ ਮਿਲਣਾ, ਨਾ ਭੈਣ ਨੇ ਮਿਲਣਾ, ਨਾ ਭਰਾ ਨੇ ਮਿਲਣਾ। ਪਿਆਰਿਓ, ਇੱਕ ਖਿੰਨ ਲੱਗਦਾ ਹੈ, ਇੱਕ ਸਵਾਸ ਬਾਹਰ ਨਿਕਲਦਾ, ਦੁਬਾਰਾ ਉਹ ਜੀ ਬੋਲਦੇ ਹੀ ਨਹੀਂ। ਮਹਾਰਾਜ ਕਹਿੰਦੇ ਨੇ ਨਦੀ ਨਾਵ ਸੰਯੋਗ ਜਿਉਂ, ਜਿਵੇਂ ਦਰਿਆ ਦੇ ਵਿੱਚ ਚੱਲਦੀ ਹੋਈ ਬੇੜੀ ਹੈ, ਬੇੜੀ ਵਿੱਚ ਬੈਠੇ ਲੋਕ ਨੇ, ਇਹਨਾਂ ਦਾ ਮਿਲਾਪ ਸਦੀ ਵੀ ਨਹੀਂ। ਅਤੇ ਮਹਾਰਾਜ ਕਹਿੰਦੇ ਨੇ ਬਹੁਰ ਨਾ ਮਿਲ ਹੈ ਆਏ, ਇਹਨਾਂ ਨੇ ਦੁਬਾਰਾ ਆ ਕੇ ਨਹੀਂ ਮਿਲਣਾ, ਇਹਨਾਂ ਦਾ ਕਦੀ ਮਿਲਾਪ ਦੁਬਾਰਾ ਨਹੀਂ ਹੋਣਾ। ਇਸ ਸਲੋਕ ਨੂੰ ਆਪਾਂ ਕੱਲ੍ਹ ਅੱਗੇ ਥੋੜ੍ਹਾ ਜਿਹਾ ਵਾਚਾਂਗੇ, ਪਰ ਅੱਜ ਦੇ ਸਲੋਕਾਂ ਨੂੰ ਫਿਰ ਚੇਤੇ ਰੱਖੀਏ। ਦੋ ਗੱਲਾਂ ਆਪਾਂ ਕੀਤੀਆਂ ਨੇ ਮਹਾਰਾਜ ਦੀ ਬਾਣੀ 'ਚੋਂ, ਇੱਕ ਜਮਦੂਤ ਅਵੈੜਾ ਹੈ, ਅਫਰਿਓ ਹੈ, ਪਰ ਮਹਾਰਾਜ ਕਹਿੰਦੇ ਨੇ ਪਾਣੀ ਸਾਹਮਣੇ ਉਹਦੀ ਕੋਈ ਨਹੀਂ ਚੱਲਦੀ, ਸਿਮਰਨ ਦੇ ਸਾਹਮਣੇ ਉਹਦਾ ਕੋਈ ਤਾਕਤ ਨਹੀਂ, ਵਾਹਿਗੁਰੂ ਸਤਿਗੁਰੂ ਦੇ ਸਾਹਮਣੇ ਕੋਈ ਤਾਕਤ ਨਹੀਂ। ਇੱਕ ਸੇਵਾ ਮਨਪੰਥੀ ਮਹਾਂਪੁਰਖ ਸਨ, ਇਹ ਰੱਸੇ ਵੱਟਦੇ ਹੁੰਦੇ ਸਨ, ਵਾਣ ਵੱਟਦੇ ਸਨ। ਡਾਕਟਰ ਬਲਬੀਰ ਸਿੰਘ ਲਿਖਿਆ ਵਾਣ ਵੱਟ ਰਹੇ ਸਨ, ਅਤੇ ਕਿਸੇ ਨੇ ਆ ਕੇ ਪੁੱਛਿਆ, ਉਹ ਵਾਣ ਵੱਟ ਕੇ ਕਿਰਤ ਕਰਕੇ ਰੋਟੀ ਖਾਂਦੇ ਹੁੰਦੇ ਸਨ, ਇਹ ਵਾਣ ਕਾਹਦੇ ਲਈ ਵੱਟੀ ਜਾਂਦੇ ਹੋ? ਅਤੇ ਮੁੱਖ ਤੋਂ ਸਿਮਰਨ ਕਰੀ ਜਾਣਾ, ਵਾਣ ਪਤਾ ਆਪਾਂ ਨੂੰ ਤਾਂ ਸਾਨੂੰ ਤਾਂ ਪਤਾ ਹੀ, ਜਿਹੜੇ ਪੰਜਾਬ 'ਚੋਂ ਆਏ ਵਾਣ ਵੱਟਦੇ ਸਨ, ਸਣ ਦਾ ਵੀ ਵੱਟਿਆ ਜਾਂਦਾ, ਸੰਦੂਕੜਾ ਜਿਹੜਾ ਹੁੰਦਾ ਸੀ, ਉਹ ਵਾਣ ਵੱਟ ਰਹੇ ਨੇ, ਰੱਸੀ ਵੱਟਦੇ ਸਨ, ਸਿੱਧੀ ਗੱਲ, ਉਹ ਰੱਸੀ ਵੱਟ ਰਹੇ ਨੇ, ਅਤੇ ਮੂੰਹ ਤੋਂ ਸੁਖਮਨੀ ਸਾਹਿਬ ਸਿਮਰਨ। ਕਿਸੇ ਨੇ ਕਿਹਾ ਕਿ ਇਹ ਰੱਸੇ ਵੱਟਦੇ ਹੋ ਅਤੇ ਮੂੰਹ ਤੋਂ ਸੁਖਮਨੀ ਸਾਹਿਬ ਪੜ੍ਹਦੇ ਹੋ, ਕਹਿਣ ਲੱਗੇ ਮੈਂ ਦੋ ਰੱਸੇ ਵੱਟਣਾ, ਆਹ ਜਿਹੜਾ ਹੱਥਾਂ ਵਾਲਾ ਰੱਸਾ ਵੱਟਣਾ ਪਿਆ, ਇਹ ਅਵੈੜੇ ਪਸ਼ੂਆਂ ਨੂੰ ਬੰਨਣ ਵਾਸਤੇ ਹੈ, ਅਤੇ ਜਿਹੜਾ ਮੂੰਹ ਤੋਂ ਸੁਖਮਨੀ ਸਾਹਿਬ ਪੜ੍ਹਨਾ, ਇਹ ਰੱਸਾ ਮੈਂ ਜਮਦੂਤ ਦੇ ਗਲ 'ਚ ਪਾਉਣ ਵਾਸਤੇ ਵੱਟਣਾ ਪਿਆ। ਉਹ ਲੋਕਾਂ ਨੂੰ ਪਾਉਂਦਾ, ਮੈਂ ਬਾਣੀ ਪੜ੍ਹ ਕੇ ਉਹਦੇ ਗਲ 'ਚ ਰੱਸਾ ਪਾ ਦੇਣਾ। ਇਹ ਸੰਗਤ, ਗੁਰਮੁਖੋ, ਇਹ ਕੀਰਤਨ, ਇਹ ਗੁਰਦੁਆਰੇ ਆਉਣਾ, ਇਹ ਸੱਚੀ ਮੁੱਚੀ ਕਮਿਊਨਿਟੀ ਹਾਲ ਨਹੀਂ ਹੈ, ਇਹ ਕੇਵਲ ਲੋਕ ਪ੍ਰਚਾਵਾ ਇੰਟਰਟੇਨਮੈਂਟ ਦਾ ਸਾਧਨ ਨਹੀਂ, ਇਹ ਮਰਨੇ ਪਰਨੇ ਵਾਲੀ ਕੇਵਲ ਥਾਂ ਨਹੀਂ। ਸੰਗਤ ਵਿੱਚ ਜਿਹੜਾ ਬੰਦਾ ਬਹਿਣ ਲੱਗ ਪੈਂਦਾ, ਉਹਦਾ ਸੰਬੰਧ ਰੱਬ ਅਤੇ ਗੁਰੂ ਨਾਲ ਬਣਦਾ ਹੈ। ਜਿਹੜਾ ਗੁਰੂ ਨੂੰ ਜਪਣ ਲੱਗ ਪਵੇ, ਉਹਦਾ ਵਾਹ ਕਦੀ ਜਮਦੂਤ ਨਾਲ ਨਹੀਂ ਪੈਂਦਾ, ਕਿਉਂਕਿ ਉਹ ਤਾਂ ਖੁਦ ਡਰਨ ਲੱਗ ਪੈਂਦਾ, ਸੁਣ ਕੇ ਜਮ ਕੇ ਦੂਤ ਨਾ ਤੇਰਾ ਛੱਡਦਾ ਹੈ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਉਹਦਾ ਪ੍ਰਤਾਪ ਐਸਾ। ਇਸ ਸਲੋਕ ਨੂੰ, ਅਗਲੇ ਜਿਹੜੇ ਸਲੋਕ ਨੇ, ਉਹਨਾਂ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਆਪ ਸੰਗਤ ਦਾ ਬਹੁਤ ਧੰਨਵਾਦ ਜੀ, ਬੜੀ ਇਕਾਗਰਤਾ ਨਾਲ ਆਪ ਜੀ ਆ ਰਹੇ ਹੋ, ਜਿਹੜੇ ਘਰਾਂ 'ਚ ਬੈਠੇ ਵੀ ਸੁਣ ਰਹੇ ਆ, ਮੈਨੂੰ ਬੇਨਤੀ ਹੈ ਵੀ ਗੁਰਦੁਆਰੇ ਜ਼ਰੂਰ ਆਇਆ ਕਰੋ, ਇਹ ਚਾਹੀਦਾ ਹੈ, ਲਾਜ਼ਮੀ ਹੈ, ਸਤਿਗੁਰੂ ਕਿਰਪਾ ਕਰਨ। ਕਿਉਂਕਿ ਮੈਂ ਵੀ ਤਕਰੀਬਨ, ਮੈਂ ਭਾਈ ਨਵਨੀਤ ਸਿੰਘ ਨੂੰ ਕਹਿ ਰਿਹਾ ਸਾਂ ਵੀ ਇੰਨੇ ਸਾਲ ਹੋ ਗਏ ਆਪ ਸੰਗਤ ਦੇ ਦਰਸ਼ਨ ਕਰਦੇ ਹਾਂ, ਅਤੇ ਆਪ ਦਾ ਧੰਨਵਾਦ।